ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਹਜ਼ੂਰ ਦੀ ਮਿਹਰ ਦੇ ਨਾਲ ਆਪਾਂ ਜਪਜੀ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਆਰੰਭ ਕਰਨੀ ਹੈ। ਆਓ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਹੀ ਕਿਰਪਾ ਮਿਹਰ ਆਰੰਭ ਕਰੋ, ਆਪਣੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਨਰੋ ਗੁਰਮਤ ਅਨੁਸਾਰ ਕਰਾ ਲਵੋ। ਆਪ ਹੀ ਸੂਝ ਬਖਸ਼ੋ, ਹਿਰਦੇ ਨੂੰ ਇਕਾਗਰਤਾ ਟਿਕਾਓ ਬਖਸ਼ੋ। ਆਪ ਸਮੂਹ ਮਾਈ ਭਾਈ ਜਿਤਨੇ ਵੀ ਗੁਰਮੁਖ ਪਿਆਰੇ ਬੈਠੇ, ਕੋਈ ਵੀ ਰਚਨਾ ਹਜ਼ੂਰ ਦੇ ਪਵਿੱਤਰ ਨਾਮ ਤੋਂ ਵਾਂਝੀ ਨਾ ਰਹੇ, ਅਸੀਸ ਬਖਸ਼ੋ। ਔਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ ਗੁਰੂ ਕੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਜਪਜੀ ਸਾਹਿਬ ਜੀ ਦੀ ਬਾਣੀ ਦੀ ਆਪਾਂ ਨੇ ਵਿਚਾਰ ਕਰਨੀ ਹੈ, ਸਭ ਤੋਂ ਪਹਿਲਾਂ ਸਾਨੂੰ ਇੰਨੀ ਕੁ ਸਮਝ ਪੈ ਜਾਏ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਜਪਜੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਨਿਚੋੜ ਕੇਂਦਰੀ ਭਾਵ ਸਾਨੂੰ ਕੀ ਦਿਲ ਕਰਾਉਂਦੇ। ਵੈਸੇ ਇਸ ਬਾਣੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਵੀਰ ਜਦੋਂ ਮਿਲੇ ਕਿਤੇ ਤੇ ਤਤਕਰੇ ਨੂੰ ਪੜ੍ਹਨਾ ਤੇ ਇਸ ਬਾਣੀ ਦਾ ਨਾਮ ਉੱਥੇ ਤਤਕਰੇ ਵਿੱਚ ਜਪ ਨੀ ਸਾਂ ਆਪਾਂ ਅਦਬ ਨਾਲ ਜਪਜੀ ਸਾਹਿਬ ਕਹਿੰਦੇ। ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ੇ ਜਪ ਹੈ, ਜਪ ਜਪ ਕੇ ਆਪਣੇ ਅੰਦਰ ਨੂੰ ਸਤਿਆਰ ਕਰਨਾ। ਜਪਜੀ ਸਾਹਿਬ ਦਾ ਕੇਂਦਰੀ ਭਾਵ ਜੇ ਦੇਖਣਾ ਹੋਵੇ ਤੇ ਹਜ਼ੂਰ ਨੇ ਇੱਕੋ ਪੰਕਤੀ ਵਿੱਚ ਪਹਿਲੀ ਪੌੜੀ ਦੇ ਅੰਤ ਵਿੱਚ ਕਹਿ ਦਿੱਤਾ, ਕਹਿਣ ਲੱਗੇ ਕਿਉਂ ਸਚਿਆਰਾ ਹੋਈ ਹੈ, ਕਿਉਂ ਕੂੜਾ ਟੁੱਟੈ ਪਾ, ਕਿਵੇਂ ਪਰਮੇਸ਼ਵਰ ਤੇ ਸਾਡੇ ਦਰਮਿਆਨ ਜਿਹੜੀ ਇੱਕ ਕੂੜ ਦੀ ਕਾਢੇ ਝੂਠ ਦੀ ਪਾਲ ਇਹ ਕਿਵੇਂ ਟੁੱਟ ਜਾਏ। ਤੇ ਦੂਸਰਾ ਬਚਨ ਕੀਤਾ ਸਾਹਿਬ ਨੇ ਕਿ ਕਿਸ ਢੰਗ ਦੇ ਨਾਲ ਅਸੀਂ ਆਪਣੇ ਆਪ ਨੂੰ ਸਚਿਆਰ ਕਰ ਸਕਦੇ। ਮੈਂ ਅਰਜ਼ ਕੀਤੀ ਬਾਣੀ ਦਾ ਨਾਮ ਹੈ ਜਪ ਨੀਸ਼ਾਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੀ ਨਿਸ਼ਾਨ ਸ਼ਬਦ ਦੇ ਅਰਥ ਕਈ ਨੇ। ਵੈਸੇ ਜਪ ਦਾ ਅਰਥ ਹੈ ਜਪਣਾ, ਗੁਰੂ ਗ੍ਰੰਥ ਸਾਹਿਬ ਵਿੱਚ ਨਿਸ਼ਾਨ ਦਾ ਅਰਥ ਦਸਖਤ ਵੀ ਹੈ, ਸਹੀ ਪਾਣੀ, ਨਿਸ਼ਾਨ ਦਾ ਅਰਥ ਨਗਾਰਾ ਵੀ ਹੈ ਤੇ ਨਿਸ਼ਾਨ ਦਾ ਅਰਥ ਲੇਖਾ ਵੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਬਾਣੀ ਦੀ ਵਿਆਖਿਆ ਕਰਦੇ ਕੁਝ ਵਿਦਵਾਨਾਂ ਨੇ ਜਦੋਂ ਇਹਦੇ ਅਰਥ ਕੀਤੇ ਜਪ ਨਿਸ਼ਾਨ ਦੇ ਤੇ ਉਹ ਬਚਨ ਕਰਦੇ ਨੇ ਕਿ ਜਪ ਨਿਸ਼ਾਨ ਜਿਸ ਮਨੁੱਖ ਦੇ ਗਿਰਦੇ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਟਿਕ ਗਈ ਹੈ, ਜਿਸ ਮਨੁੱਖ ਨੇ ਜਪਜੀ ਸਾਹਿਬ ਜੀ ਦੀ ਬਾਣੀ ਦੀ ਕਮਾਈ ਕਰ ਲਈ ਹੈ। ਨਿਸ਼ਾਨ ਦਾ ਅਰਥ ਹੈ ਉਹਦੇ ਕੋਲ ਰਾਹਦਾਰੀ ਹੈ। ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਅਭਿਆਸੀ ਮਨੁੱਖ ਜਦੋਂ ਪਰਮੇਸ਼ਵਰ ਦੀ ਦਰਗਾਹ ਵੀ ਜਾਏਗਾ ਉਹਦੇ ਕੋਲ ਰਾਹਦਾਰੀ ਹੈ, ਮੇਰੇ ਮਾਲਕ ਦੇ ਘਰ ਵਿੱਚ ਉਹਦੇ ਤੋਂ ਕਿਸੇ ਨੇ ਲੇਖਾ ਨਹੀਂ ਪੁੱਛਣਾ। ਦੂਸਰਾ ਬਚਨ ਉਹਨਾਂ ਨੇ ਕੀਤਾ ਨਿਸ਼ਾਨ ਦਾ ਅਰਥ ਹੈ ਸਹੀ ਪਾਣਾ। ਸਾਹਿਬ ਕਹਿੰਦੇ ਨੇ ਹਜ਼ੂਰ ਦੇ ਬਚਨ ਹੀ ਆਉਂਦੇ ਨੇ। ਜਦੋਂ ਨਿਸ਼ਾਨ ਸ਼ਬਦ ਦੀ ਆਪਾਂ ਵਿਆਖਿਆ ਕਰਦੇ ਹਾਂ ਤੇ ਗੁਰੂ ਨਾਨਕ ਸਾਹਿਬ ਦੇ ਬਚਨੇ ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ, ਉੱਥੇ ਨਿਸ਼ਾਨ ਦਾ ਤੇ ਦਸਤਖਤ ਜਾਂ ਸਹੀ ਪਾਣੀ। ਸਾਹਿਬ ਕਹਿੰਦੇ ਨੇ ਪਿਆਰਿਆ ਜਪਜੀ ਸਾਹਿਬ ਇੱਕ ਉਹ ਸਹੀ ਹੈ, ਜੇ ਤੇਰੇ ਹਿਰਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਦੀ ਸਹੀ ਪੈ ਗਈ ਤੇ ਜਿੱਥੇ ਲੇਖੇ ਪੜੇ ਪੈਣੇ ਨੇ, ਜਿੱਥੇ ਤੇਰੇ ਤੋਂ ਲੇਖਾ ਪੁੱਛਿਆ ਜਾਣਾ ਜਪਜੀ ਸਾਹਿਬ ਦੀ ਬਾਣੀ ਦੀ ਕਿਰਪਾ ਦੇ ਨਾਲ, ਪਿਆਰਿਆ ਤੈਨੂੰ ਉੱਥੇ ਫਿਰ ਕਿਸੇ ਨੇ ਲੇਖਾ ਪੁੱਛਣਾ ਨਹੀਂ। ਖੈਰ ਮੈਂ ਅਰਜ਼ ਕਰਾਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਜਪਜੀ ਸਾਹਿਬ ਜੀ ਦੀ ਬਾਣੀ ਉਚਾਰੀ ਜਿਹਦੀਆਂ 38 ਪੌੜੀਆਂ ਨੇ। ਵਿਦਵਾਨ ਸੱਜਣ ਇਹ ਵੀ ਕਹਿੰਦੇ ਨੇ ਇੱਕ ਸਲੋਕ ਆਰੰਭ ਵਿੱਚ ਤੇ ਇੱਕ ਸ਼ਲੋਕ ਅੰਤ ਲੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਦੀ ਬਾਣੀ ਉਚਾਰਨ ਤੋਂ ਪਹਿਲਾਂ ਮੰਗਲਾ ਚਰਨ ਕੀਤਾ ਹੈ, ਜਿਹਨੂੰ ਆਪਾਂ ਅੱਜ ਮੂਲ ਮੰਤਰ ਵੀ ਕਹਿੰਦੇ ਹਾਂ। ਤੇ ਵੈਸੇ ਮੰਗਲਾ ਚਰਨ ਤਿੰਨ ਤਰੀਕਿਆਂ ਨਾਲ ਕੀਤਾ ਜਾਂਦਾ। ਇੱਕ ਤੇ ਹੁੰਦਾ ਹੈ ਕਿ ਗ੍ਰੰਥ ਲਿਖਣ ਲੱਗਿਆ ਜਾਂ ਕੋਈ ਕਾਰਜ ਆਰੰਭ ਕਰਨ ਲੱਗਿਆ, ਆਪਣੇ ਇਸ਼ਟ ਦੀ ਮਹਿਮਾ ਕਰਨੀ, ਆਪਣੇ ਇਸ਼ਟ ਦੇ ਗੁਣਾਂ ਨੂੰ ਬਿਆਨ ਕਰਨਾ, ਤੇ ਇਹ ਵੀ ਇੱਕ ਮੰਗਲਾ ਚਰਨ ਹੈ। ਜਿਵੇਂ ਆਪਾਂ ਮੂਲ ਮੰਤਰ ਵਿੱਚ ਉਸ ਪ੍ਰਭੂ ਦੇ ਗੁਣਾਂ ਨੂੰ ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤਾ। ਦੂਸਰਾ ਮੰਗਲਾ ਚਰਨ ਹੁੰਦਾ ਕਿ ਆਪਣੇ ਮਾਲਕ ਦੇ ਚਰਨਾਂ ਵਿੱਚ ਨਮਸਕਾਰ ਕਰਨੀ, ਤੇ ਜਿਵੇਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਦੇ ਆ ਤੇ ਉਹਨਾਂ ਦੀ ਬਾਣੀ ਦੀ ਪਹਿਲੀ ਪੌੜੀ ਇੱਥੋਂ ਆਰੰਭ ਹੁੰਦੀ ਏ, ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ। ਇੱਕ ਮੰਗਲਾ ਚਰਨ ਹੁੰਦਾ ਅਸੀਸ ਲੈ ਲੱਗਿਆ ਆਪਣੇ ਮਾਲਕ ਦੀ ਸਿਫਤ ਕਰਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆ ਇਹਨੂੰ ਮੰਗਲਾ ਚਰਨ ਵੀ ਵਿਦਵਾਨ ਸੱਜਣ ਕਹਿੰਦੇ ਨੇ ਤੇ ਮੂਲ ਮੰਤਰ ਵੀ ਆਪਾਂ ਸ਼ਬਦ ਵਰਤਨੇ। ਸਿੱਖੀ ਦਾ ਮੂਲ ਏ ਇਹ ਧੁਰੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਮੰਗਲਾ ਚਰਨ ਚਾਰ ਢੰਗ ਨਾਲ ਆਇਆ, ਵੱਖ ਵੱਖ ਥਾਵਾਂ ਤੇ ਚਾਰ ਢੰਗਾਂ ਨਾਲ ਆਇਆ। ਭਾਈ ਤਾਰ ਸਿੰਘ ਨਾਭਾ ਨੇ ਮੰਗਲਾ ਚਰਨ ਦੇ ਜਿਹੜੇ ਆਏ ਹੋਏ ਸਵਰੂਪ ਨੇ ਉਹਨਾਂ ਨੂੰ ਪੰਜ ਤਰੀਕਿਆਂ ਨਾਲ ਬਿਆਨ ਕੀਤਾ, ਪਰ ਸੰਪਰਦਾਇ ਮਹਾਂਪੁਰਸ਼ਾਂ ਦੇ ਟੀਕੇ ਵਿੱਚ ਇਹ ਚਾਰ ਢੰਗ ਨਾਲ ਆਇਆ। ਜਦੋਂ ਅਸੀਂ ਬਾਣੀ ਦਾ ਪਾਠ ਕਰਦੇ ਹਾਂ ਪਹਿਲਾਂ ਇੱਕ ਸਵਰੂਪ ਏ ਮੰਗਲਾ ਚਰਨ ਦਾ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ, ਜਿਹਨੂੰ ਮੂਲ ਮੰਤਰ ਕਹਿੰਦੇ ਆ, ਇਹ ਵੀ ਇੱਕ ਮੰਗਲਾ ਚਰਨ ਦਾ ਸਵਰੂਪ ਏ। ਦੂਸਰਾ ਸਵਰੂਪ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਤੇ ਜਿਹੜਾ ਅਸੀਂ ਪਹਿਲਾਂ ਪੜ੍ਹਿਆ ਮੰਗਲਾ ਚਰਨ ਮੂਲ ਮੰਤਰ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 33 ਵਾਰੀ ਆਇਆ। ਜਦੋਂ ਅਸੀਂ ਆ ਇੱਕ ਮੰਗਲ ਹੋਰ ਪੜ੍ਹਨੇ ਆ ਸਵਰੂਪ, ਇਸ ਵਿੱਚ ਵੀ ਆਉਂਦਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਤੀਸਰਾ ਸਵਰੂਪ ਏ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ। ਚੌਥਾ ਸਵਰੂਪ ਏ ਇੱਕ ਓਅੰਕਾਰ ਸਤ ਗੁਰਪ੍ਰਸਾਦ। ਤੇ ਭਾਈ ਤਾਰ ਸਿੰਘ ਨਾਭਾ ਹੋਰਾਂ ਨੇ ਗੁਰਮਤ ਮਾਤੰਡ ਵਿੱਚ ਮੰਗਲ ਦਾ ਇੱਕ ਹੋਰ ਵੀ ਰੂਪ ਦਿੱਤਾ ਹੈ ਇੱਕ ਓਅੰਕਾਰ, ਤੇ ਉਹ ਲਿਖਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1353 ਉਪਰ ਪੜ ਪੁਸਤਕ ਸੰਧਿਆ ਬਾਦਲ, ਇਸ ਤੋਂ ਪਹਿਲਾਂ ਇੱਕ ਓਅੰਕਾਰ ਮੰਗਲ ਆਇਆ ਹੈ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਪਾਂ ਉਸ ਅੰਕ ਦੇ ਦਰਸ਼ਨ ਕਰਨੇ ਆ, ਪਰ ਉੱਥੇ ਇੱਕ ਓਅੰਕਾਰ ਮੰਗਲ ਨਹੀਂ, ਉੱਥੇ ਸੰਪੂਰਨ ਆਈ ਮੰਗਲ ਏ ਜੋ ਜਪਜੀ ਸਾਹਿਬ ਦੇ ਆਰੰਭ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਨੇ ਦਿੱਤਾ। ਚਾਰ ਸਵਰੂਪਾਂ ਵਿੱਚ ਮੰਗਲ ਆਇਆ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾ ਜਿਹੜਾ ਬਚਨ ਕੀਤਾ ਇੱਕ ਓਅੰਕਾਰ, ਤੇ ਇਹਦੀ ਵਿਆਖਿਆ ਵਿਦਵਾਨਾਂ ਨੇ ਬੜੇ ਢੰਗ ਨਾਲ ਕੀਤੀ। ਸਤਿਗੁਰੂ ਨੇ ਇੱਥੇ ਪਹਿਲਾਂ ਅੰਕਾਂ ਵਾਲਾ ਏਕਾ ਲਾਇਆ ਇੱਕ ਓਅੰਕਾਰ, ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਸ਼ਬਦ ਚੁਣਿਆ, ਇਹ ਸੰਖਿਆ ਵਾਲਾ ਇੱਕ ਨਹੀਂ, ਇਹ ਸੰਖਿਆ ਇੱਕ ਏ। ਇਹਦਾ ਅਰਥ ਵਿਦਵਾਨ ਕਰਦੇ ਨੇ ਕਿ ਪਰਮੇਸ਼ਵਰ ਕੇਵਲ ਇੱਕ ਏ, ਉਹ ਅਦੁੱਤੀ ਏ, ਉਹਦੇ ਵਰਗਾ ਕੋਈ ਹੋਰ ਹੈ, ਉਹ ਪਰਮੇਸ਼ਵਰ ਇੱਕ ਏ। ਭਾਵਾਂ ਕਿ ਓਮ ਸ਼ਬਦ ਪਹਿਲਾਂ ਵੀ ਲੋਕ ਜਪਦੇ ਸਨ, ਆਮ ਤੌਰ ਤੇ ਇਸ ਓਮ ਸ਼ਬਦ ਦੇ ਤਿੰਨ ਅੱਖਰਾਂ ਦੇ ਸਮੇਲ ਨਾਲ ਉਹਨਾਂ ਬਣਾਇਆ, ਐੜਾ ਤੇ ਊੜਾ ਖੁੱਲਾ ਤੇ ਫਿਰ ਮੰਮਾ ਓਮ, ਤੇ ਇਹਨਾਂ ਨੇ ਤਿੰਨ ਅੱਖਰਾਂ ਦੇ ਅਰਥ ਵੀ ਵੱਖ ਕੀਤੇ। ਇੱਕ ਦਾ ਅਰਥ ਬ੍ਰਹਮਾ ਜੀ ਕਰ ਦਿੱਤਾ, ਦੂਸਰੇ ਦਾ ਅਰਥ ਵਿਸ਼ਨੂੰ ਜੀ ਬਣਾ ਦਿੱਤਾ, ਤੀਸਰੇ ਦਾ ਅਰਥ ਸ਼ਿਵ ਜੀ ਬਣਾ ਦਿੱਤਾ। ਪਰ ਗੁਰੂ ਨਾਨਕ ਸਾਹਿਬ ਨੇ ਕਿਹਾ, ਨਹੀਂ ਸੱਜਣੋ, ਤੁਸੀਂ ਤਿੰਨ ਦੇਵਤੇ ਲਿਖ ਕੇ ਵੱਖ ਵੱਖ ਢੰਗ ਨਾਲ ਉਹਨਾਂ ਦੀ ਪੂਜਾ ਕਰਦੇ ਹੋ, ਪਰ ਮੈਂ ਉਸ ਦਾ ਹੋਕਾ ਦੇਣ ਆਇਆ ਜਿਹੜਾ ਕੇਵਲ ਇੱਕ ਏ, ਉਹਦੇ ਵਰਗਾ ਦੁਨੀਆਂ ਤੇ ਹੋਰ ਕੋਈ ਹੈ। ਹੁਣ ਸਵਾਲ ਉੱਠੇਗਾ, ਸੂਰਜ ਵੀ ਤਾਂ ਇੱਕ ਏ, ਚੰਦਰਮਾ ਵੀ ਇੱਕ ਏ, ਪਰ ਨਹੀਂ, ਇਸ ਸੂਰਜ ਵਰਗੇ ਹੋਰ ਬੇਅੰਤ ਸੂਰਜ ਨੇ, ਇਸ ਚੰਦਰਮਾ ਵਰਗੇ ਹੋਰ ਬੇਅੰਤ ਚੰਦਰਮਾ ਨੇ। ਜਿਸ ਧਰਤੀ ਤੇ ਆਪਾਂ ਰਹਿ ਰਹੇ ਹਾਂ ਇਹ ਇੱਕ ਨਹੀਂ, ਇਹਦੇ ਵਰਗੀਆਂ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਨੇ, ਪਰ ਮੇਰਾ ਪਰਮੇਸ਼ਵਰ ਵਾਹਿਗੁਰੂ ਕੇਵਲ ਇੱਕ ਏ, ਉਹਦੇ ਵਰਗਾ ਦੂਜਾ ਹੋਰ ਕੋਈ ਹੈ। ਉਹ ਇੱਕ ਰਸ ਵਿਆਪਕ ਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਬਚਨ ਦੀ ਵਿਆਖਿਆ ਕਰਦੇ ਹਾਂ, ਇੱਕ ਗੁਰਮੁਖ ਪਿਆਰੇ ਨੇ ਬੜੇ ਪਿਆਰੇ ਅਰਥ ਕੀਤੇ ਨੇ। ਉਹ ਕਹਿੰਦਾ ਸੰਖਿਆ ਵੀ ਇੱਕ ਤੋਂ ਸ਼ੁਰੂ ਹੁੰਦੀ, ਪਰਮੇਸ਼ਵਰ ਵੀ ਇੱਕ ਏ, ਜਿਵੇਂ ਆਪਾਂ ਉਹਨੇ ਉਦਾਹਰਣ ਲਈ ਗਿਣਤੀ ਪੱਖੋਂ ਆਪਾਂ ਗਿਣਤੀ ਆਰੰਭ ਕਰਦੇ ਹਾਂ, ਇੱਕ ਤੋਂ ਬਾਅਦ ਆਪਾਂ ਜਦੋਂ ਤੁਰਾਂਗੇ ਤਾਂ ਵਿਸਤਾਰ ਹੋਵੇਗਾ, ਜਦੋਂ ਇੱਕ ਦੇ ਨਾਲ ਇੱਕ ਹੋਰ ਮਿਲਾਵਾਂਗੇ ਦੋ, ਦੋ ਨਾਲ ਇੱਕ ਮਿਲਾਵਾਂਗੇ ਤਿੰਨ, ਤਿੰਨ ਨਾਲ ਇੱਕ ਮਿਲਾਵਾਂਗੇ ਚਾਰ, ਇੱਕ ਇੱਕ ਨੂੰ ਮਿਲਾਵਾਂਗੇ ਗਿਣਤੀ ਵੱਧਦੀ ਜਾਏਗੀ, ਪਰ ਜਦੋਂ ਉਹਨੂੰ ਸਮੇਟਣ ਤੇ ਆਵਾਂਗੇ ਤੇ ਸਮੇਟਾਂਗੇ ਅਖੀਰ ਤੇ ਫਿਰ ਕੇਵਲ ਇੱਕ ਹੀ ਰਹਿ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਪਿਆਰੇ ਬਾਣੀ ਵਿਚ ਬਚਨ ਕੀਤੇ, ਇਹੀ ਕਾਰਨ ਲੋਕ ਇੱਕ ਨੂੰ ਛੱਡ ਕੇ, ਇੱਕ ਪ੍ਰਭੂ ਨੂੰ ਛੱਡ ਕੇ ਘਰ ਘਰ ਦੇ ਅੰਦਰ ਵੱਖ ਵੱਖ ਦੇਵੀ ਦੇਵਤਿਆਂ ਦੀ, ਵੱਖ ਵੱਖ ਸ਼ਕਤੀਆਂ ਦੀ ਪੂਜਾ ਹੋਣ ਲੱਗੀ। ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਨਹੀਂ ਸੱਜਣੋ, ਪਰਮੇਸ਼ਵਰ ਇੱਕ ਏ, ਉਹ ਇੱਕ ਜਿਹਦੇ ਟੁਕੜੇ ਵੀ ਨਹੀਂ ਕੀਤੇ ਜਾ ਸਕਦੇ, ਤੇ ਉਹ ਇੱਕ ਜਿਹਦੇ ਹੁਕਮ ਦੇ ਅੰਦਰ ਸਾਰਾ ਪਸਾਰਾ ਹੋਇਆ, ਤੇ ਜਦੋਂ ਉਸ ਇੱਕ ਨੇ ਸਾਰੀ ਸ੍ਰਿਸ਼ਟੀ ਨੂੰ ਸਮੇਟਣਾ ਤੇ ਰਹਿਣਾ ਕੇਵਲ ਉਹਨੇ ਵੇ, ਉਹਦੇ ਤੋਂ ਬਿਨਾਂ ਹੋਰ ਦੂਸਰਾ ਕੋਈ ਹੈ ਹੀ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚੋਂ ਕੁਝ ਉਦਾਹਰਣਾਂ ਨੇ, ਜਪਜੀ ਸਾਹਿਬ ਅਸੀਂ ਪੜ੍ਹਨੇ ਆ। ਮੈਂ ਅਰਜ਼ ਕੀਤੀ ਇੱਕ ਏ ਤੇ ਹੈਰਾਨਗੀ ਦੀ ਗੱਲ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਰਾਗ ਆਰੰਭ ਕਰਦੇ ਹਾਂ ਤੇ ਆਰੰਭ ਤਾਂ ਹੁੰਦੀ ਹੈ ਰਾਗ ਸ੍ਰੀ ਰਾਗ ਮਹਿਲਾ ਪਹਿਲਾ, ਏਕਾ ਵੀ ਪਾਇਆ ਅੰਕਾਂ ਦਾ, ਫਿਰ ਪੱਪਾ ਹਾਹੇ ਨੂੰ ਸਿਹਾਰੀ ਲੱਲੇ ਨੂੰ ਕੰਨਾ ਪਹਿਲਾ ਵੀ ਲਿਖਿਆ। ਇਹਦਾ ਮਤਲਬ ਹੈ ਸ੍ਰੀ ਰਾਗ ਮਹਿਲਾ ਇੱਕ ਨਹੀਂ ਪੜ੍ਹਨਾ, ਇਹਨੂੰ ਪਹਿਲਾਂ ਪੜ੍ਹਨਾ। ਪਰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੂਲ ਮੰਤਰ ਦੇ ਵਿਚ ਕਿਤੇ ਵੀ ਸੰਕੇਤ ਨਹੀਂ ਦਿੱਤਾ ਕਿ ਇੱਕ ਅੰਕਾਂ ਵਾਲੇ ਏਕੇ ਨੂੰ ਤੁਸੀਂ ਪਹਿਲਾਂ ਪੜ੍ਹਨਾ, ਕੇਵਲ ਸ਼ਬਦ ਇਹੀ ਵਰਤਿਆ ਏਕੇ। ਉਹ ਸੰਖਿਆ ਤੋਂ ਉਪਰ ਸਤਿਗੁਰੂ ਨੇ ਬਾਣੀ ਵਿਚ ਬਚਨ ਕੀਤਾ, ਕਹਿਣ ਲੱਗੇ ਏਕਮ ਏਕੰਕਾਰ ਨਿਰਾਲਾ, ਜਿਹੜਾ ਇਹ ਇੱਕ ਏ ਨਾ, ਇਹ ਗਿਣਤੀ ਵਾਲਾ ਇੱਕ ਮਤ ਸਮਝਣਾ, ਇਹਦੇ ਟੁਕੜੇ ਨਹੀਂ ਹੋ ਸਕਦੇ। ਸਾਹਿਬ ਨੇ ਇਹ ਸ਼ਬਦ ਆਪਣੇ ਕੋਲੋਂ ਐਸਾ ਦਿੱਤਾ, ਏਕਮ ਏਕੰਕਾਰ ਨਿਰਾਲਾ ਅਮਰ ਅਜੂਨੀ ਜਾਤ ਨਾ ਜਾਲਾ, ਉਹ ਮੇਰਾ ਪਰਮੇਸ਼ਵਰ ਇੱਕ ਏ ਜਿਹੜਾ ਅਮਰ ਏ, ਕਦੀ ਜੂਨਾਂ ਵਿਚ ਨਹੀਂ ਆਉਂਦਾ। ਮੈਂ ਅਰਜ਼ ਕਰ ਰਿਹਾ, ਇੱਕ ਸ਼ਬਦ ਦੀ ਸਤਿਗੁਰੂ ਨੇ ਜਦੋਂ ਵਰਤੋਂ ਕੀਤੀ, ਇਹਦਾ ਕਾਰਨ ਸੀ ਲੋਕ ਵੱਖ ਵੱਖ ਸ਼ਕਤੀਆਂ ਦੀ ਪੂਜਾ ਕਰਦੇ ਨੇ। ਜਪਜੀ ਸਾਹਿਬ ਵਿਚ ਅਸੀਂ ਪੜ੍ਹਦੇ ਹਾਂ, ਹਜ਼ੂਰ ਕਹਿੰਦੇ ਨੇ ਸੰਸਾਰ ਦੇ ਲੋਕ ਇੱਕ ਤੋਂ ਵਿਛੜ ਚੁੱਕੇ ਨੇ, ਇੱਕ ਨੂੰ ਭੁੱਲ ਚੁੱਕੇ ਨੇ, ਇੱਕ ਨੂੰ ਵਿਸਾਰ ਚੁੱਕੇ ਨੇ, ਤੇ ਸਾਹਿਬ ਨੇ ਇੱਕ ਨਾਲ ਜੋੜਨ ਵਾਸਤੇ ਬੜੇ ਪਿਆਰ ਦੀ ਉਦਾਹਰਣ ਦਿੱਤੀ। ਸਾਹਿਬ ਕਹਿੰਦੇ ਨੇ ਲੋਕਾਂ ਨੇ ਹਿੰਦੁਸਤਾਨ ਦੀ ਧਰਤੀ ਤੇ ਖਾਸ ਕਰਕੇ ਤਿੰਨ ਦੇਵਤੇ ਮਿਥ ਲੈ, ਬ੍ਰਹਮਾ ਜੀ, ਵਿਸ਼ਨੂੰ ਜੀ, ਮਹੇਸ਼ ਜੀ। ਬ੍ਰਹਮਾ ਜੀ ਦਾ ਕੰਮ ਸੀ ਸ੍ਰਿਸ਼ਟੀ ਦੀ ਉਤਪਤੀ ਕਰਨੀ। ਮੈਂ ਅਰਜ਼ ਕਰ ਰਿਹਾ ਇਹ ਲੋਕਾਂ ਨੇ ਮਿਥਿਆ, ਪਰ ਗੁਰਮਤ ਦਾ ਸਿਧਾਂਤ ਜਿਹੜਾ ਇਸ ਤੋਂ ਅੱਗੇ, ਇੱਕ ਨੂੰ ਬ੍ਰਹਮਾ ਨੂੰ ਮਿਥ ਲਿਆ, ਇਹਦੇ ਨਾਲ ਸ੍ਰਿਸ਼ਟੀ ਪੈਦਾ ਹੁੰਦੀ ਹੈ। ਫਿਰ ਕਹਿ ਦਿੱਤਾ ਵਿਸ਼ਨੂੰ ਵੇ, ਇਹ ਸ੍ਰਿਸ਼ਟੀ ਦੀ ਪਰਵਰਿਸ਼ ਕਰਦਾ, ਪੈਦਾ ਕੀਤੇ ਹੋਏ ਜੀਵਾਂ ਨੂੰ ਰਿਜ਼ਕ ਦਿੰਦਾ। ਤੇ ਤੀਸਰਾ ਮਹੇਸ਼ ਸ਼ਿਵਜੀ, ਇਹ ਜੀਵਾਂ ਦਾ ਦਰਬਾਰ ਲਾ ਕੇ ਬੈਠਾ ਤੇ ਲੇਖਾ ਜੋਖਾ ਪਿਆ ਕਰਦਾ। ਪਰ ਮੇਰੇ ਗੁਰੂ ਨਾਨਕ ਸਾਹਿਬ ਤਿੰਨ ਨਹੀਂ ਪਿਆਰਿਓ, ਤਿੰਨ ਨਹੀਂ। ਤੁਸੀਂ ਕਦੀ ਆਪਣੇ ਅੰਦਰ ਪਰਚੋਲ ਕਰੋ, ਜਿਨ੍ਹਾਂ ਨੂੰ ਤੁਸੀਂ ਤਿੰਨ ਵੱਖ ਵੱਖ ਮਿਤੀ ਬੈਠੇ ਹੋ, ਹੱਦ ਸਮਝੀ ਬੈਠੇ ਹੋ, ਇਹਨਾਂ ਤੋਂ ਉੱਪਰ ਵੀ ਕੋਈ ਹੈ ਤੇ ਉਹ ਕੇਵਲ ਇੱਕ ਏ, ਉਸ ਇੱਕ ਤੋਂ ਉੱਤਾਂ ਹੋਰ ਕੋਈ ਵੀ ਨਹੀਂ। ਹਜ਼ੂਰ ਦਾ ਬਚਨ ਅਸੀਂ ਪੜ੍ਹਨੇ ਆ, ਏਕਾ ਮਾਈ ਜੁਗਤ ਵਿਆਹੀ। ਕਹਿਣ ਲੱਗੇ ਤਿੰਨ ਚੇਲੇ ਪ੍ਰਵਾਨ। ਦੇਖੋ ਗੁਰਮਤ ਦਾ ਸਿਧਾਂਤ ਹਜ਼ੂਰ ਕਿਹੜੇ ਢੰਗ ਨਾਲ ਇੱਕ ਓਂਕਾਰ ਦੀ ਵਿਆਖਿਆ ਕਰਦੇ ਨੇ, ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਤੇ ਕਿਹੜੇ ਤਿੰਨ ਪੁੱਤਰ ਪੈਦਾ ਹੋਏ, ਇੱਕ ਸੰਸਾਰੀ ਸੰਸਾਰ ਨੂੰ ਪੈਦਾ ਕਰਨ ਵਾਲੇ ਬ੍ਰਹਮਾ ਜੀ, ਇੱਕ ਭੰਡਾਰੀ ਭੰਡਾਰਾ ਵਰਤਾਉਣ ਵਾਲਾ ਵਿਸ਼ਨੂੰ ਜੀ, ਇੱਕ ਲਾਏ ਦੀਵਾਨ, ਤੇ ਸ਼ਿਵਜੀ ਦਰਬਾਰ ਲਾ ਕੇ ਬੈਠਾ ਜਿਹੜਾ ਜੀਵਾਂ ਦੇ ਲੇਖੇ ਜੋਖੇ ਕਰਦੇ ਨੇ, ਇੱਕ ਲਾਏ ਦੀਵਾਨ। ਪਰ ਸ਼ਾਇਦ ਇੱਕੋ ਅਹੰਕਾਰ ਦੀ ਗੱਲ ਕਰਦੇ, ਕਹਿੰਦੇ ਨੇ ਨਹੀਂ, ਇਹਨਾਂ ਦੇ ਵੱਖ ਕੁਝ ਨਹੀਂ। ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੇ ਪੁਰਮਾਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਬਿੜਾ। ਇਹਨਾਂ ਤੋਂ ਉੱਤੇ ਕੋਈ ਹੋਰ ਏ? ਸਤਿਗੁਰੂ ਕੀ ਬਾਣੀ ਪੜ੍ਹਦੇ ਨਾ, ਹਜ਼ੂਰ ਕਹਿੰਦੇ ਨੇ ਵਿਸਤਾਰ ਉਸੇ ਇੱਕ ਨੇ ਕੀਤਾ ਹੋਇਆ, ਤੇ ਜਦੋਂ ਉਹ ਸਮੇਟਦਾ ਤੇ ਰਹਿੰਦਾ ਕੇਵਲ ਇੱਕ ਹੋਈ ਏ। ਆ ਜਦੋਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਨੀ, ਸੋਹਿਲਾ ਸਾਹਿਬ ਦੀ ਬਾਣੀ ਦੇ ਪੰਜ ਸ਼ਬਦ ਨੇ, ਤਿੰਨ ਤਾਂ ਪਹਿਲੇ ਗੁਰੂ ਨਾਨਕ ਸਾਹਿਬ ਪਿਤਾ ਜੀ ਦੇ ਨੇ, ਤੇ ਇੱਕ ਸ਼ਬਦ ਗੁਰੂ ਰਾਮਦਾਸ ਜੀ ਦਾ, ਤੇ ਪੰਜਵਾਂ ਸ਼ਬਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ। ਜਦੋਂ ਦੂਸਰਾ ਸ਼ਬਦ ਪੜ੍ਹਦੇ ਹਾਂ, ਸਾਹਿਬ ਨੇ ਇੱਕ ਦੀ ਗੱਲ ਕਿਹੜੇ ਢੰਗ ਨਾਲ ਕੀਤੀ, ਕਹਿਣ ਲੱਗੇ ਛੇ ਘਰ, ਛੇ ਗੁਰ, ਛੇ ਉਪਦੇਸ਼,
ਇੱਥੇ ਘਰ ਦਾ ਅਰਥ ਛੇ ਸ਼ਾਸਤਰ ਹੈ ਤੇ ਮੈਂ ਅਰਜ਼ ਕਰਾਂ ਬਾਣੀ ਵਿੱਚ ਘਰ ਦਾ ਅਰਥ ਕਈ ਵੱਖ ਵੱਖ ਢੰਗਾਂ ਨਾਲ ਆਇਆ ਹਰ ਥਾਂ ਤੇ ਘਰ ਦਾ ਅਰਥ ਜਿਹੜਾ ਉਹ ਚੇਂਜ ਹੋ ਜਾਂਦਾ ਇੱਕ ਖਿਲ ਲਈ ਅਰਜ਼ ਕਰਦੇ ਹਾਂ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਘਰ ਪੰਜਵਾਂ ਮਹੱਲੇ ਦੇ ਨਾਲ ਮਹੱਲਾ ਪੰਜਵਾਂ ਘਰ ਸੱਤਵਾਂ ਜਾਂ ਆਪਾਂ ਪੜ੍ਹਦੇ ਹਾਂ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧ ਨਾ ਪਾਇਆ ਇੱਥੇ ਵੀ ਸ਼ਬਦ ਘਰ ਗੁਰੂ ਸਾਹਿਬ ਦੀ ਬਾਣੀ ਪੜ੍ਹਦੀ ਆਪਾਂ ਪੜ੍ਹਿਆ ਕਿ ਘਰ ਕੀ ਨਾਲ ਬਹੁਤ ਹਿਤ ਜਾਸ਼ੋ ਸਦਾ ਰਹਿਤ ਸੰਗ ਲਾਗੀ ਇੱਥੇ ਵੀ ਸ਼ਬਦ ਘਰ ਪੜ੍ਹਨਿਆ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਏ ਗੋ ਫੇਰਾ ਆਪਾਂ ਪੜ੍ਹਨੇ ਆ ਹਰਖ ਅਨੰਤ ਸੋਗ ਨੀ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ ਹਜ਼ੂਰ ਦੀ ਬਾਣੀ ਵਿਚ ਘਰ ਸ਼ਬਦ ਦੇ ਅਰਥ ਵੱਖ ਵੱਖ ਨੇ ਜਦੋਂ ਅਸੀਂ ਪਾਠ ਕਰਨੇ ਆ ਕਿ ਸਾਹਿਬ ਦੀ ਬਾਣੀ ਵਿਚੋਂ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਉਥੇ ਘਰ ਦਾ ਤੇ ਹਿਰਦਾ ਰੂਪੀ ਘਰ ਜਦੋਂ ਅਸੀਂ ਪਾਠ ਕਰਨੇ ਆ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ ਆਪਣੇ ਅੰਦਰ ਟਿਕ ਜਾ ਆਪਣੇ ਨਿੱਜ ਘਰ ਦਾ ਤੇ ਨਿੱਜ ਸਵਰੂਪ ਵਿਚ ਟਿਕ ਜਾ ਪਰਤ ਕੇ ਆਉਣਾ ਨੀ ਪਏਗਾ ਜਦੋਂ ਹਜ਼ੂਰ ਦੀ ਬਾਣੀ ਵਿਚ ਅਸੀਂ ਬਚਨ ਪੜ੍ਹਨੇ ਆ ਨਾ ਕਿ ਘਰ ਕੀ ਨਾਲ ਬਹੁਤ ਹਿੱਤ ਜਾਸੋ ਤੇ ਇਹਦਾ ਅਰਥ ਆਏ ਜਿਹੜੇ ਸਾਡੇ ਆਪਣੇ ਆ ਘਰ ਨੇ ਹੁਣ ਸ਼ਬਦ ਆਇਆ ਛੇ ਘਰ ਗੱਲ ਆਪਾਂ ਇੱਕ ਓਂਕਾਰ ਦੀ ਕਰਨੀ ਏ ਉਹ ਇੱਕ ਅਦੁੱਤੀ ਏ ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ ਸ਼ਾਇਦ ਕਹਿੰਦੇ ਨੇ ਛੇ ਘਰ ਇੱਥੇ ਘਰ ਦਾ ਅਰਥੇ ਛੇ ਸ਼ਾਸਤਰ ਛੇ ਗੁਰ ਛੇ ਸ਼ਾਸਤਰ ਨੇ ਅਸ਼ਾਂਤ ਨਿਆਏ ਵਿਸ਼ੇਸ਼ਕ ਮੀਮਾਂਸਾ ਵੇਦਾਂਤ ਪਤੰਜਲੀ ਵਾਲਾ ਯੋਗ ਛੇ ਸ਼ਾਸਤਰ ਨੇ ਛੇ ਗੁਰ ਇੱਥੇ ਗੁਰਦਰਤ ਗੁਰੂ ਨਹੀਂ ਇੱਥੇ ਗੁਰਦਰਤ ਰਚਣ ਵਾਲੇ ਛੇ ਹੀ ਸ਼ਾਸਤਰ ਨੇ ਤੇ ਛੇ ਸ਼ਾਸਤਰਾਂ ਦੇ ਰਚਣ ਵਾਲੇ ਛੇ ਰਿਸ਼ੀ ਨੇ ਕਪਿਲ ਮੁਨੀ ਕਨਾਦ ਮੁਨੀ ਜੈਮਨੀ ਪਤੰਜਲੀ ਵੇਦ ਵਿਆਸ ਆਦਿ ਖੈਰ ਕਹਿੰਦੇ ਨੇ ਛੇ ਘਰ ਛੇ ਗੁਰ ਛੇ ਉਪਦੇਸ਼ ਇਹਨਾਂ ਛੇ ਸ਼ਾਸਤਰਾਂ ਦੇ ਉਪਦੇਸ਼ ਵੀ ਵੱਖ ਵੱਖ ਨੇ ਪਰ ਹਜ਼ੂਰ ਨੇ ਅਗਲਾ ਜਿਹੜਾ ਬਚਨ ਕਿਹਾ ਫਿਰ ਇੱਕ ਓਂਕਾਰ ਵੱਲ ਲੈ ਗਏ ਜੇ ਕਿਸੇ ਨੇ ਤਿੰਨ ਦੇਵਤੇ ਮਿਥੇ ਬਾਬਾ ਜੀ ਨੇ ਉਥੇ ਵੀ ਸ਼ਬਦ ਵਰਤਿਆ ਨਹੀਂ ਇਹਨਾਂ ਤੋਂ ਉੱਤੇ ਇੱਕ ਓਂਕਾਰ ਏ ਜਿੱਥੇ ਕਿਹਾ ਜਿਵਤਿਤ ਭਾਵ ਹੈ ਤੇ ਜਦੋਂ ਛੇ ਘਰ ਛੇ ਗੁਰ ਛੇ ਉਪਦੇਸ਼ ਅੱਗੇ ਸਾਹਿਬ ਕਹਿੰਦੇ ਨੇ ਗੁਰ ਗੁਰ ਏਕੋ ਇੱਕ ਓਂਕਾਰ ਇਹਨਾਂ ਸਾਰਿਆਂ ਦਾ ਗੁਰੂ ਜਿਹੜਾ ਇਹਨਾਂ ਸਭ ਨੂੰ ਤਾਕਤ ਦੇਣ ਵਾਲਾ ਇੱਕ ਓਂਕਾਰ ਏ ਤੁਸੀਂ ਛੇ ਤੱਕ ਸੀਮਿਤ ਨਾ ਰਹੋ ਪਿੱਛੇ ਚੱਲੋ ਇਹਨਾਂ ਦੇ ਉੱਪਰ ਵੀ ਕੋਈ ਹੈ ਜਿਹਨੂੰ ਇੱਕ ਕਿਹਾ ਜਾਂਦਾ ਗੁਰਗੁਰ ਏਕੋ ਵੇਖ ਅਨੇਕ ਇਹਦੇ ਵਿਚ ਇੱਕ ਉਦਾਹਰਣ ਦਿੱਤੀ ਜਦੋਂ ਪੁੱਛਿਆ ਮਹਾਰਾਜ ਛੇ ਰਿਸ਼ੀ ਵੱਖ ਨੇ ਛੇ ਸ਼ਾਸਤਰ ਵੱਖ ਨੇ ਤੇ ਫਿਰ ਤੁਸੀਂ ਕਹਿੰਦੇ ਹੋ ਇਹਨਾਂ ਪਿੱਛੇ ਏਕੇ ਕੋਈ ਉਦਾਹਰਣ ਦਿਓ ਹਜ਼ੂਰ ਨੇ ਉਦਾਹਰਣ ਦਿੱਤੀ ਕਹਿਣ ਲੱਗੇ ਵਿਸਵੇ ਚੱਕਿਆਂ ਘੜੀਆਂ ਪਹਿਰਾਂ ਖਿੱਤੀ ਵਾਰ ਮਾਂ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਿਤੇ ਵੇਸ਼ ਕਹਿੰਦੇ ਨੇ ਵੇਖੋ ਵਿਸਵੇ ਨੇ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਨੇ ਅੱਖ ਨੂੰ 15 ਵਾਰੀ ਝਮਕਣਾ ਇਹ ਇੱਕ ਵਿਸ਼ਾ 15 ਵਿਸ਼ਿਆਂ ਦਾ ਇੱਕ ਚਸ਼ ਹੈ ਇਹਨਾਂ ਤੋਂ ਅੱਗੇ ਫਿਰ ਵਿਸਤਾਰ ਹੁੰਦਾ ਪਲ ਨੇ ਪਲਾਂ ਤੋਂ ਬਾਅਦ ਘੜੀਆਂ ਨੇ ਘੜੀਆਂ ਤੋਂ ਬਾਅਦ ਪਹਿਰ ਨੇ ਪਹਿਰਾਂ ਤੋਂ ਅੱਗੇ ਫਿਰ ਦਿਨ ਤੇ ਰਾਤ ਨੇ ਫਿਰ ਵਾਰ ਨੇ ਫਿਰ ਮਹੀਨੇ ਤੇ ਫਿਰ ਰੁੱਤਾਂ ਬਣਦੀਆਂ ਨੇ ਗ੍ਰੀਸ਼ਮ ਰੋਤੇ ਬਸੰਤ ਰੋਤੇ ਸਰਦੀ ਦੀ ਰੋਤੇ ਬਰਸਾਤ ਦੀ ਰੁੱਤ ਆਉਂਦੀ ਏ ਸਹਿਜ ਕਹਿਣ ਲੱਗੇ ਖਿੱਤ ਵਾਰ ਬਦਲਦੇ ਪਏ ਨੇ ਰੁੱਤਾਂ ਬਦਲਦੀਆਂ ਪਈਆਂ ਨੇ ਪਰ ਯਾਦ ਰੱਖਣਾ ਰੁੱਤਾਂ ਭਾਵੇਂ ਗਰਮੀ ਏ ਸਰਦੀ ਏ ਬਸੰਤ ਏ ਜਾਂ ਸ਼ੀਤ ਰੁੱਤੇ ਨੇ ਪਰ ਸੂਰਜ ਇੱਕ ਹੀ ਏ ਇੱਕ ਸੂਰਜ ਦੇ ਚਾਰ ਚੁਫੇਰੇ ਉਹਦੀਆਂ ਬਣਾਈਆਂ ਹੋਈਆਂ ਰੁੱਤਾਂ ਨੇ ਜਿਵੇਂ ਰੁੱਤਾਂ ਅਨੇਕਾਂ ਨੇ ਸੂਰਜ ਇੱਕ ਏ ਰੱਬ ਦਾ ਪਸਾਰਾ ਬੇਅੰਤ ਏ ਪਰ ਯਾਦ ਰੱਖਣਾ ਪਿਛੋਕੜ ਇਹਦੇ ਇੱਕ ਓਂਕਾਰ ਉਹ ਇੱਕ ਏ ਸਤਿਗੁਰੂ ਨੇ ਬਾਣੀ ਵਿਚ ਇੱਕ ਦੀ ਵਿਆਖਿਆ ਕਰਦੇ ਆ ਬੜੇ ਪਿਆਰੇ ਬਚਨ ਕੀਤੇ ਨੇ ਤੇ ਸਾਹਿਬ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਰਾਗ ਸੂਹੀ ਮੈਂ ਅਰਥ ਕਰਿਆ ਉਹ ਇੱਕ ਏ ਉਹਦੇ ਵਰਗਾ ਦੂਜਾ ਕੋਈ ਨਹੀਂ ਉਹਦੀ ਬਰਾਬਰਤਾ ਕਰਨ ਵਾਲਾ ਕੋਈ ਨਹੀਂ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਵਿਚ ਉਦਾਹਰਣ ਦਿੱਤੀ ਜਦੋਂ ਕਿਸੇ ਪੁੱਛਿਆ ਮਹਾਰਾਜ ਉਹ ਇੱਕ ਓਂਕਾਰ ਤੋਂ ਇੰਨਾ ਵਿਸਤਾਰ ਹੋ ਗਿਆ ਤੇ ਫਿਰ ਅਖੀਰ ਤੇ ਉਹ ਇੱਕ ਏ ਕੋਈ ਸਾਨੂੰ ਉਦਾਹਰਣ ਦਿਓ ਤੇ ਸਤਿਗੁਰੂ ਨੇ ਉਦਾਹਰਣ ਦਿੱਤੀ ਕਹਿਣ ਲੱਗੇ ਸੱਜਣਾ ਆ ਮੈਂ ਤੇਰੇ ਸ਼ਬਦਾਂ ਵਿਚ ਤੈਨੂੰ ਸਮਝਾਵਾਂ ਕਿ ਰਹਿਣਾ ਉਹ ਉਸ ਇੱਕ ਨਹੀਂ ਹੈ ਉਹਦੇ ਵਰਗਾ ਕੋਈ ਹੋਰ ਨਹੀਂ ਸਾਹਿਬ ਨੇ ਕਿਹਾ ਬਾਜੀਗਰ ਬਾਜੀ ਪਾਉਂਦਾ ਯਾਦ ਰੱਖੀ ਤੂੰ ਨਾਟਕ ਕਰਨ ਵਾਲਾ ਨਾਟਕ ਕਰਦਾ ਕਦੀ ਉਹ ਆਪਣੇ ਕੱਪੜੇ ਭਿਖਾਰੀਆਂ ਵਾਲੇ ਬਣਾ ਲੈਂਦਾ ਤੇ ਸਟੇਜ ਤੇ ਭਿਖਾਰੀ ਬਣ ਕੇ ਉਹ ਲੋਕਾਂ ਤੋਂ ਮੰਗਦਾ ਪਿਆ, ਕਦੀ ਉਹੀ ਮਨੁੱਖ ਤਨ ਦੇ ਉੱਪਰ ਬਾਦਸ਼ਾਹਾਂ ਵਾਲੇ ਬਸਤਰ ਬਣਦਾ ਤੇ ਆਪਣਾ ਹੁਕਮ ਪਿਆ ਚਲਾਉਂਦਾ, ਕਦੀ ਉਹ ਬਸਤਰ ਪਾ ਕੇ ਆਮ ਮਨੁੱਖ ਬਣ ਜਾਂਦਾ। ਯਾਦ ਰੱਖੀ, ਬਾਜੀ ਪਾਉਣ ਵਾਲਾ, ਨਾਟਕ ਕਰਨ ਵਾਲਾ ਕਈ ਤਰ੍ਹਾਂ ਦੇ ਸਾਧ ਰੱਖਦਾ ਕੱਪੜੇ ਬਦਲ ਬਦਲ ਕੇ, ਪਰ ਜਦੋਂ ਉਹ ਕੱਪੜੇ ਉਤਾਰ ਕੇ ਸਟੇਜ ਤੋਂ ਵੱਖ ਹੁੰਦਾ ਤਾਂ ਕੇਵਲ ਉਹ ਹੀ ਰਹਿੰਦਾ ਜਿਹੜਾ ਪਹਿਲਾਂ ਸਟੇਜ ਉੱਪਰ ਚੜਿਆ। ਕੇਵਲ ਕੁਝ ਸਮੇਂ ਲਈ ਉਹਨੇ ਸਾਧ ਬਣਾਇਆ, ਪਰ ਬਾਅਦ ਵਿੱਚ ਉਹ ਇੱਕ ਮੇਰੇ ਨਿਰੰਕਾਰ ਨੇ ਇੱਕ ਖੇਡ ਰਚੀ ਏ, ਬਾਜੀ ਕਰਤੀ ਖੇਡ ਏ। ਉਹਨੇ ਆਪਣੀ ਖੇਡ ਅੰਦਰ ਕਿਤੇ ਰੁੱਖ ਬਣਾ ਦਿੱਤੇ ਨੇ, ਕਦੇ ਪਸ਼ੂ ਬਣਾ ਦਿੱਤੇ ਨੇ, ਕਿਤੇ ਪੰਛੀ ਬਣਾ ਦਿੱਤੇ ਨੇ, ਕਿਤੇ ਉਹਨੇ ਬੇਅੰਤ ਸੂਰਜ ਸਿਰਜ ਦਿੱਤੇ ਨੇ, ਪਰ ਇਸ ਪਸਾਰੇ ਨੇ ਜਦੋਂ ਸਮੇਟੇ ਜਾਣੇ। ਪਰ ਯਾਦ ਰੱਖੀ, ਬਾਜੀਗਰ ਦੀ ਖੇਡੀ ਤੇ ਜਦੋਂ ਖੇਡ ਸਮੇਟੀ ਗਈ, ਇਕੱਲੇ ਬਾਜੀਗਰ ਨੇ ਰਹਿਣਾ, ਇੱਕ ਓਅੰਕਾਰ ਨੇ ਰਹਿਣਾ। ਹਜ਼ੂਰ ਨੇ ਦੂਸਰੀ ਉਦਾਹਰਨ ਦਿੱਤੀ, ਮਹਾਰਾਜ ਕਹਿੰਦੇ ਨੇ ਸਮੁੰਦਰ ਵੱਲ ਝਾਤੀ ਮਾਰੋ ਕਿ ਸਮੁੰਦਰ ਵਿੱਚੋਂ ਪਾਣੀ ਦੀਆਂ ਲਹਿਰਾਂ ਵੀ ਉੱਠਦੀਆਂ ਨੇ ਤੇ ਇਹਨਾਂ ਲਹਿਰਾਂ ਦੇ ਟਕਰਾਣ ਨਾਲ ਫੇਮ ਦਾ ਅਰਥ ਝੱਗ ਵੀ ਪੈਦਾ ਹੁੰਦੀ ਏ, ਬੁਲਬਲੇ ਵੀ ਬਣਦੇ ਨੇ ਤੇ ਇਹ ਹੀ ਲਹਿਰਾਂ ਸਮੁੰਦਰ ਤੋਂ ਵੱਖ ਵੀ ਪ੍ਰਤੀਤ ਹੁੰਦੀਆਂ ਨੇ। ਪਾਣੀ ਇੱਕੋ ਹੀ ਏ, ਉਹਦੇ ਵਿੱਚੋਂ ਉੱਠੀਆਂ ਹੋਈਆਂ ਨੂੰ ਆਪਾਂ ਲਹਿਰਾਂ ਵੀ ਕਹਿੰਦੇ ਹਾਂ, ਉਹਦੇ ਵਿੱਚੋਂ ਉੱਠੇ ਹੋਏ ਪਾਣੀ ਨੂੰ ਆਪਾਂ ਬੁਲਬਲੇ ਨਾਂ ਦਿੰਦੇ ਹਾਂ, ਉਹਦੇ ਵਿੱਚੋਂ ਉੱਠਿਆ ਹੋਇਆ ਨੂੰ ਹੀ ਆਪਾਂ ਝੱਗ ਕਹਿ ਦਿੰਦੇ ਹਾਂ, ਫੇਨ ਕਹਿ ਦਿੰਦੇ ਹਾਂ। ਪਰ ਯਾਦ ਰੱਖਣਾ, ਜਦੋਂ ਲਹਿਰਾਂ ਨੇ ਜਾਂ ਫੇਨ ਬੁਦਬਦੇ ਨੇ ਕੁਝ ਸਮੇਂ ਲਈ ਵੱਖ ਪ੍ਰਤੀਤ ਹੁੰਦੇ ਨੇ ਤੇ ਜਦੋਂ ਸਮੁੰਦਰ ਨੇ ਸ਼ਾਂਤ ਹੋ ਜਾਣਾ, ਕੇਵਲ ਪਾਣੀ ਦਾ ਪਾਣੀ ਰਹਿਣਾ, ਇਹ ਸਿਰਫ ਪਾਣੀ ਦਾ ਵਿਸਤਾਰ ਸੀ, ਫਿਰ ਉਹ ਇਕੱਲੇ ਹੀ ਰਹਿ ਗਿਆ। ਇਸੇ ਤਰ੍ਹਾਂ ਇੱਕੋ ਓਅੰਕਾਰ ਨੇ ਸਾਰਾ ਪਸਾਰਾ ਕੀਤਾ ਇੱਕ ਨੇ ਤੇ ਪਰਤ ਕੇ ਪਿਆਰਿਆ ਉਹਨੇ ਇੱਕ ਹੀ ਰਹਿਣਾ ਜਦੋਂ ਉਹਨੇ ਆਪਣੇ ਪਸਾਰੇ ਨੂੰ ਸਮੇਟ ਲਿਆ, ਉਹਦੇ ਵਰਗਾ ਕੋਈ ਹੋਰ ਨਹੀਂ। ਸਤਿਗੁਰੂ ਨੇ ਤੀਸਰੀ ਉਦਾਹਰਨ ਦਿੱਤੀ, ਇਸ ਗੱਲ ਨੂੰ ਸਿੱਧ ਕਰ ਲਈ ਕਿ ਉਹ ਇੱਕ ਏ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਜ਼ਿਮੀਂਦਾਰ ਬੀਜ ਬੀਜਦਾ, ਫਸਲ ਬੀਜਦਾ। ਆਪਾਂ ਦੇਖਦੇ ਹਾਂ ਖੇਤ ਵਿੱਚ ਬੀਜ ਪਾਉਂਦੇ ਹਾਂ, ਪਰ ਜਦੋਂ ਅਸੀਂ ਖੇਤ ਵਿੱਚ ਬੀਜ ਪਾਇਆ ਤੇ ਉਸ ਬੀਜ ਵਿੱਚੋਂ ਅੰਕੁਰ ਫੁੱਟਿਆ ਤੇ ਉਹਨੇ ਵਿਸਤਾਰ ਕੀਤਾ ਤੇ ਉਸੇ ਬੀਜ ਵਿੱਚੋਂ ਕੋਮਲ ਜਿਹਾ ਇੱਕ ਰੁੱਖ ਪੈਦਾ ਹੋ ਗਿਆ, ਕੋਮਲ ਜਿਹਾ ਇੱਕ ਪੇਟਾ ਪੈਦਾ ਹੋਇਆ ਤੇ ਹਜ਼ੂਰ ਕਹਿੰਦੇ ਨੇ ਉਸੇ ਅੰਕੁਰ ਦਾ ਵਿਸਤਾਰ ਹੁੰਦਾ ਗਿਆ, ਫਿਰ ਉਹਦਾ ਤਣਾ ਬਣਿਆ, ਪੱਤੇ ਬਣੇ ਨੇ, ਟਾਹਣੀਆਂ ਬਣੀਆਂ ਨੇ, ਫੁੱਲ ਬਣੇ ਨੇ, ਫਲ ਬਣਿਆ ਤੇ ਕਹਿੰਦੇ ਨੇ ਜਦੋਂ ਉਸ ਫਲ ਨੂੰ ਪੱਕ ਗਿਆ ਤੇ ਉਸ ਫਲ ਨੂੰ ਆਪਾਂ ਦੇਖਿਆ, ਉਹਦੀ ਪੜਚੋਲ ਕੀਤੀ ਤੇ ਹੈਰਾਨ ਹੋ ਗਏ, ਉਸ ਫਲ ਵਿੱਚੋਂ ਉਹੀ ਬੀਜ ਨਿਕਲਿਆ ਜਿਹੜਾ ਧਰਤੀ ਵਿੱਚ ਪਾਇਆ ਗਿਆ ਸੀ। ਉਸ ਬੀਜ ਨੂੰ ਮਿਲਾ ਕੇ ਦੇਖੋ, ਵਿਸਤਾਰ ਉਹਨੇ ਕੀਤਾ, ਪਰ ਜਿਹੜਾ ਬੀਜ ਬੀਜਿਆ ਨਿਕਲਿਆ ਪੱਕੇ ਫਲ ਵਿੱਚੋਂ ਉਹੀ ਏ। ਉਸ ਇੱਕੋ ਅੰਕਾਰ ਜਿਹੜਾ ਸਰਬ ਰਸ, ਜਿਹੜਾ ਇੱਕ ਰਸ ਵਿਆਪਕ, ਉਹਦੀ ਕਿਰਪਾ ਨਾਲ ਵਿਸਤਾਰ ਹੋਇਆ, ਬੀਜ ਰੂਪ ਉਹ ਵੇ, ਉਹਨੇ ਵਿਸਤਾਰ ਕੀਤਾ, ਟਾਹਣੀਆਂ ਨੇ, ਫੁੱਲ ਨੇ, ਪੱਤੇ ਨੇ, ਫਲ। ਪਰ ਜਦੋਂ ਸਭ ਕੁਝ ਸਮੇਟਿਆ ਜਾਣਾ ਨਾ ਤੇ ਰਹਿਣਾ ਕੇਵਲ ਉਹੀ ਬੀਜ ਏ ਜਿਸ ਬੀਜ ਦੇ ਵਿੱਚੋਂ ਇੰਨਾ ਕੁਝ ਪੈਦਾ ਹੋਇਆ, ਰਹਿਣਾ ਉਸ ਇੱਕ ਨੇ ਵੀ। ਹਜ਼ੂਰ ਨੇ ਅਗਲੀ ਉਦਾਹਰਨ ਚੌਥੀ ਦਿੱਤੀ, ਕਹਿਣ ਲੱਗੇ ਸੀ ਸੁਨਾਰ ਕੁਲ ਜਾਣੇ, ਉਹ ਸੋਨੇ ਦੇ ਗਹਿਣੇ ਬਣਾਉਂਦਾ ਤੇ ਯਾਦ ਰੱਖਣਾ ਉਹਨੇ ਸੋਨੇ ਦੀ ਡਲੀ ਢਾਲੀ ਏ, ਉਸ ਸੋਨੇ ਦੀ ਡਲੀ ਵਿੱਚੋਂ ਹੱਥ ਵਿੱਚ ਪਾਉਣ ਵਾਲੀਆਂ ਉਂਗਲਾਂ ਵਿੱਚ ਪਾਉਣ ਲਈ ਉਹਨੇ ਕਿਸੇ ਦੀ ਮੁੰਦੀ ਤਿਆਰ ਕਰ ਦਿੱਤੀ, ਕਿਸੇ ਨੇ ਗਲੇ ਵਿੱਚ ਪਾਉਣ ਵਾਸਤੇ ਜੰਜੀਰ ਬਣਵਾ ਲਈ, ਕਿਸੇ ਨੇ ਨੱਕ ਕੰਨ ਵਿੱਚ ਪਾਉਣ ਵਾਲੇ ਗਹਿਣੇ ਬਣਾਏ। ਕੇਵਲ ਇੱਕ ਉਦਾਹਰਨ ਲੈਣੀ, ਇਹਦਾ ਮਤਲਬ ਇਹ ਨਾ ਸਮਝ ਲੈਣਾ ਕਿਤੇ ਗੁਰੂ ਗ੍ਰੰਥ ਸਾਹਿਬ ਨੇ ਇਹ ਨੱਕ ਛੇਦਕ, ਕੰਨ ਛੇਦਕ ਗਹਿਣਿਆਂ ਦੀ ਪ੍ਰਵਾਨਗੀ ਦੇ ਦਿੱਤੀ। ਸਿਰਫ ਉਦਾਹਰਨ ਦਾ ਇੱਕ ਪੱਖ ਲਈਦਾ ਹੁੰਦਾ। ਸਾਹਿਬ ਨੇ ਦੇਖਿਆ, ਕਹਿਣ ਲੱਗੇ ਸੁਨਾਰ ਇੱਕੋ ਵੇ, ਇੱਕੋ ਸੋਨੇ ਦੀ ਡਲੀ ਵਿੱਚੋਂ ਉਹਨੇ ਜੰਜੀਰ ਬਣਾਈ, ਮੁੰਦਰੀ ਬਣਾਈ, ਉਹਨੇ ਹਾਰ ਬਣਾਇਆ, ਉਹਨੇ ਬੇਅੰਤ ਗਹਿਣੇ ਬਣਾ ਦਿੱਤੇ ਤੇ ਅਸੀਂ ਉਹਨਾਂ ਦੇ ਵੱਖ ਵੱਖ ਨਾਂ ਰੱਖ ਦਿੱਤੇ ਕਿ ਇਹ ਜੰਜੀਰ ਏ, ਇਹ ਮੁੰਦਰੀ ਏ, ਇਹ ਕੜਾ ਏ, ਇਹ ਹਾਰ ਏ। ਤੇ ਸਾਹਿਬ ਕਹਿੰਦੇ ਨੇ ਪਿਆਰਿਆ, ਜਦੋਂ ਸਾਰੇ ਗਹਿਣਿਆਂ ਨੂੰ ਪਰਤ ਕੇ ਢਾਲ ਦੇਗਾ ਨਾ ਤੇ ਰਹਿਣੀ ਉਹੀ ਸੋਨੇ ਦੀ ਡਲੀ ਏ ਜਿਹਦੇ ਵਿੱਚੋਂ ਇਹ ਪੈਦਾ ਹੋਏਗਾ। ਕੁਝ ਸਮੇਂ ਲਈ ਵੱਖਰੇ ਨੇ ਪਰ ਸਦਾ ਲਈ ਨਹੀਂ, ਰਹਿਣਾ ਇੱਕ ਨੇ ਵੇ, ਉਹੀ ਸੋਨਾ ਰਹੇਗਾ ਜਿਹਦੇ ਵਿੱਚੋਂ ਇਹ ਨਿਕਲੇ ਨੇ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਪਿਆਰਿਆ, ਮੇਰਾ ਇੱਕੋ ਓਅੰਕਾਰ ਹੀ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਕ ਦਿਖਲਾਈ। ਗੁਰੂ ਗ੍ਰੰਥ ਸਾਹਿਬ ਦਾ ਰਾਗ ਸੂਈਏ, ਬਾਜੀਗਰ ਨੇ ਅਨੇਕਾਂ ਭੇਕ ਬਣਾਏ, ਸਾਂਸ ਉਥਾਰ ਥਮਿਓ ਪਸਾਰਾ ਤੇ ਫਿਰ ਕੀ ਹੋਇਆ ਤਬ ਏਕੋ ਇਕ ਅੰਕਾਰਾ। ਸਾਹਿਬ ਨੇ ਫਿਰ ਬਚਨ ਕੀਤਾ, ਜਲ ਤੇ ਉਠੈ ਅਨਕ ਤਰੰਗਾ, ਕਨਕ ਭੂਖਣ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪਰਕਾਰਾ, ਫਲ ਪਾਕੇ ਤੇ ਇਕ ਅੰਕਾਰਾ। ਜਦੋਂ ਉਹਨੇ ਸਮੇਟਿਆ ਤੇ ਕੇਵਲ ਇਕ ਬਚਨ ਭਾਈ ਵੀਰ ਸਿੰਘ ਹੋਰਾਂ ਨੇ ਕਿਹਾ, ਕਹਿੰਦੇ ਨੇ ਸੱਚ ਪੁੱਛੋ ਕਿ ਏਕੋ ਅੰਕਾਰ ਦੀ ਵਿਆਖਿਆ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਕਰਦਾ ਸੀ। ਏਕੋ ਅੰਕਾਰ ਦੇ ਗੁਣਾਂ ਨੂੰ ਅੱਗੇ ਬਿਆਨ ਕੀਤਾ ਮੂਲ ਮੰਤਰ ਵਿਚ, ਤੇ ਮੂਲ ਮੰਤਰ ਦੀ ਵਿਆਖਿਆ ਕਰਦਾ ਜਪਜੀ ਸਾਹਿਬ, ਤੇ ਸੱਚ ਜਾਣੋ ਜਪਜੀ ਸਾਹਿਬ ਪੂਰੇ ਦੀ ਵਿਆਖਿਆ ਕਰਦਾ ਪਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਰੰਭਤਾ ਇਕ ਤੋਂ ਹੁੰਦੀ ਹੈ, ਸਤਿਗੁਰੂ ਨੇ ਬਾਣੀ ਵਿਚ ਸਿੱਖ ਨੂੰ ਇਕ ਨਾਲ ਜੋੜਿਆ। ਕਹਿੰਦੇ ਨੇ ਪਿਆਰਿਆ ਤੂੰ ਕਿਸੇ ਦੂਜੇ ਵੱਲ ਝਾਕੀ ਨਾ, ਤੂੰ ਇਕ ਦੀ ਪੂਜਾ ਕਰੀ, ਤੇ ਜਦੋਂ ਕੋਈ ਦਵੈਤ ਭਾਵਨਾ ਨੂੰ ਛੱਡ ਕੇ ਇਕ ਨਾਲ ਜੁੜਦਾ ਫਿਰ ਉਹਨੂੰ ਇਕ ਤੋਂ ਬਿਨਾ ਦੂਜਾ ਨਜ਼ਰ ਹੀ ਕੋਈ ਨਹੀਂ ਆਉਂਦਾ। ਮੈਂ ਭੱਟਾਂ ਦੇ ਸਵਈਆਂ ਦਾ ਪਾਠ ਕਿਆ ਕਰਦਾ ਸਾਂ ਤੇ ਧੰਨ ਗੁਰੂ ਅਮਰਦਾਸ ਜੀ ਦੇ ਸੰਬੰਧ ਵਿਚ ਨਾ ਭੱਟ ਜਾਲਕ ਨੇ ਇਕ ਸਵਈਆ ਕਿਹਾ, ਗੱਲ ਇਕ ਦੀ ਕੀਤੀ, ਸਿੱਖ ਨੇ ਇਕ ਨਾਲ ਜੁੜਨਾ, ਹੋਰ ਕਿਸੇ ਦੇਵੀ ਦੇਵਤੇ ਮਿੱਥੇ ਨਾਲ ਨਹੀਂ। ਭੱਟ ਕਹਿੰਦੇ ਨੇ ਬਾਬਾ ਅਮਰਦਾਸ ਆਪਣੀ ਜ਼ਿੰਦਗੀ ਦੇ ਕਈ ਸਾਲ ਜਿਹੜੇ ਨੇ ਗੰਗਾ ਦਾ ਇਸ਼ਨਾਨ ਵੀ ਕਰਦੇ ਰਹੇ ਨੇ। ਮੈਂ ਅਰਜ਼ ਕਰਾਂ, ਮੈਂ ਕੇਵਲ ਗੁਰਮਤਿ ਦੇ ਸਿਧਾਂਤ ਦੀ ਗੱਲ ਕਰਨੀ ਹੈ, ਜਿੰਨੀ ਕੁ ਗੁਰੂ ਗ੍ਰੰਥ ਸਾਹਿਬ ਸੂਝ ਬਖਸ਼ਣਗੇ ਕਿਸੇ ਦੇ ਅੰਦਰ ਨੂੰ ਠੋਕਰ ਮਾਰਨ ਵਾਸਤੇ ਨਹੀਂ। ਜੋ ਗੁਰਮਤਿ ਦਾ ਸਿਧਾਂਤ ਹੈ, ਬਾਬਾ ਅਮਰਦਾਸ ਕਈ ਸਾਲ ਗੰਗਾ ਦੇ ਗਏ ਪਰ ਅੰਦਰ ਟਿਕਾ ਨਹੀਂ, ਗੰਗਾ ਦੇ ਵੀ ਜਾਣਾ, ਜਾ ਕੇ ਉਥੇ ਦਾਨ ਪੁੰਨ ਵੀ ਕਰਨਾ, ਪਾਠ ਪੂਜਾ ਵੀ ਕਰਨੀ ਹੈ ਆਪਣੇ ਵੱਲੋਂ, ਦੇਵੀ ਦੇਵਤਿਆਂ ਦੀ ਉਪਾਸਨਾ ਵੀ ਕਰਨੀ ਹੈ। ਪਰ ਜਦੋਂ ਇੱਥੇ ਬਾਬਾ ਅਮਰਦਾਸ ਨੇ ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਬੀਬੀ ਅਮਰੋ ਦੇ ਮੁੱਖ ਵਿਚੋਂ ਬਾਣੀ ਸੁਣੀ ਤੇ ਉਸ ਬਾਣੀ ਨੇ ਅੰਦਰ ਨੂੰ ਧੂਹ ਪਾ ਦਿੱਤੀ, ਇੱਕ ਅੰਮ੍ਰਿਤ ਵੇਲਾ ਤੇ ਦੂਸਰੀ ਗੁਰੂ ਨਾਨਕ ਜੀ ਦੀ ਬਾਣੀ ਤੇ ਤੀਸਰਾ ਪੜ੍ਹਨ ਵਾਲੀ ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਬੀਬੀ ਅਮਰੋ ਤੇ ਜਿਹਦਾ ਅੰਦਰ ਟਿਕਿਆ ਹੋਵੇਗਾ। ਤੇ ਪਿਆਰਿਓ ਇਹੋ ਜਿਹੇ ਹਿਰਦੇ ਵਿਚੋਂ ਨਿਕਲੇ ਹੋਏ ਸ਼ਬਦ ਜਿਹੜੇ ਨੇ ਬੰਦੇ ਨੀ ਬਦੋ ਬਦੀ ਆਪਣੇ ਵੱਲ ਕੀ ਲੈਂਦੇ। ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਵਿਚ ਅੱਜ ਵੀ ਉਹ ਸਮਰੱਥ ਹੈ। ਬੜੇ ਸੋਹਣੇ ਬਚਨ ਇੱਕ ਵਿਦਵਾਨ ਨੇ ਕਹਿ ਸਨ, ਆਖਦਾ ਸਤਿਗੁਰੂ ਤੇਰੇ ਸ਼ਬਦ ਤੀਰ ਨੇ, ਜਦੋਂ ਕਿਸੇ ਦੇ ਅੰਦਰ ਵੱਜਦੇ ਨੇ ਉਹਨੂੰ ਵਿੰਨ ਦਿੰਦੇ ਨੇ, ਪਰ ਬਾਬਾ ਤੀਰ ਕੱਲੇ ਕੁਛ ਕੀ ਕਰਨਗੇ, ਉਹਨਾਂ ਨੂੰ ਚਲਾਉਣ ਵਾਸਤੇ ਕਮਾਨ ਵੀ ਚਾਹੀਦੀ ਏ। ਜਦੋਂ ਤੇਰੀ ਕਮਾਨ ਵਿਚ ਪੈ ਕੇ ਚੱਲਦੇ ਸਨ ਤੇ ਕੌਡੇ ਰਾਕਸ਼ ਨੂੰ ਭਾਈ ਕੌਡਾ ਬਣਾ ਦਿੰਦੇ ਸਨ, ਸੱਜਣ ਠੱਗ ਨੂੰ ਭਾਈ ਸੱਜਣ ਬਣਾ ਦਿੰਦੇ ਸਨ, ਭੂਮੀਏ ਚੋਰ ਨੂੰ ਭਾਈ ਭੂਮੀਆਂ ਬਣਾ ਦਿੰਦੇ ਸਨ। ਤੀਰ ਤਾਂ ਤੇਰੇ ਹੈਣ ਪਰ ਚਲਾਉਣ ਵਾਲੀਆਂ ਕਮਾਨਾਂ ਦੇ ਵਿਚ ਹੀ ਦਮ ਕੋਈ ਨਹੀਂ, ਉਹਨਾਂ ਦੇ ਕੋਲ ਆਪਣੀ ਕਮਾਈ ਨਹੀਂ। ਹੁਣ ਸ਼ਬਦ ਗੁਰੂ ਨਾਨਕ ਦਾ ਤੇ ਜਪਣ ਵਾਲੀ ਬੀਬੀ ਅਮਰੋ, ਮੈਂ ਗੱਲ ਇਕ ਤੇ ਲਿਆਉਣੀ ਏ, ਤੇ ਸੁਣਨ ਵਾਲਾ ਬਾਬਾ ਅਮਰਦਾਸ ਜਿਹਨੂੰ ਸੱਜਰੀ ਅਜੇ ਠੋਕਰ ਵੱਜੀ ਏ। ਸੱਜਣਾ ਜਵਾਨੀ ਚਲੀ ਗਈ, ਬੁਢੇਪਾ ਆ ਗਿਆ, ਫਸਲ ਪੱਕ ਗਈ ਏ, ਕੀ ਪਤਾ ਮੌਤ ਨੇ ਕਦੋਂ ਆਉਣਾ, ਅਜੇ ਵੀ ਤੂੰ ਗੁਰੂ ਪਾਸੋਂ ਮੰਤਰ ਨੀ ਲਿਆ। ਹੁਣ ਅੰਦਰ ਨੂੰ ਵੱਜੀ ਸੱਟ ਤੇ ਬਾਬੇ ਅਮਰਦਾਸ ਨੇ ਸੁਣੀ ਬਾਣੀ। ਖੈਰ ਬਾਬਾ ਅਮਰਦਾਸ ਸ਼ਬਦ ਦਾ ਕੀ ਲਿਆ ਹੋਇਆ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿਚ ਆ ਗਏ, ਕਿਉਂਕਿ ਸ਼ਬਦ ਗੁਰੂ ਵੇ, ਸ਼ਬਦ ਅੰਦਰ ਨੂੰ ਧੂਹ ਪਾਉਂਦਾ ਤੇ ਜਦੋਂ ਗੁਰੂ ਅੰਗਦ ਸਾਹਿਬ ਅੱਗੋਂ ਲੈਣ ਗਏ ਨੇ ਤੇ ਸਿੱਖ ਵਿਦਵਾਨ ਕਹਿੰਦੇ ਨੇ ਕਿ ਬਾਬਾ ਅਮਰਦਾਸ ਭਾਵੇਂ ਕੁੜਮਾਚਾਰੀਏ ਪਰ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿਚ ਡਿੱਗੇ ਨੇ, ਗੁਰੂ ਅੰਗਦ ਸਾਹਿਬ ਗਲਵਕੜੀ ਵਿਚ ਲੈਂਦੇ ਨੇ। ਤੇ ਬਾਬਾ ਅਮਰਦਾਸ ਕਹਿੰਦਾ, ਮੇਰੇ ਦਾਤਾ ਅੱਜ ਤੇਰੇ ਦਰ ਤੇ ਕੁੜਮ ਬਣ ਕੇ ਨਹੀਂ, ਇੱਕ ਨਬੁਰਾ ਆਇਆ ਵਾ ਤੇ ਅੰਦਰ ਦੀ ਮੈਲ ਧੋਣ ਲਈ ਤੇ ਸਿੱਖੀ ਦੀ ਦਾਤ ਲੈਣ ਆਇਆ। ਸਤਿਗੁਰੂ ਨੇ ਜਦੋਂ ਕਿਰਪਾ ਕਰਕੇ ਘੁੱਟ ਛਾਤੀ ਨਾਲ ਲਾਇਆ ਚਰਨਾਂ ਤੋਂ ਚੁੱਕੇ ਤੇ ਇੱਕ ਗੱਲ ਭੱਟਾਂ ਨੇ ਕਹੀ, ਕਹਿਣ ਲੱਗੇ, ਬਾਬਾ ਅਮਰਦਾਸ ਜੇ ਸਾਡੇ ਘਰ ਵਿਚ ਆਇਆ ਤੇ ਸਾਡੇ ਘਰ ਵਿਚ ਪੜ੍ਹਾਈ ਇੱਕ ਦੀ ਕੀਤੀ ਜਾਂਦੀ, ਇੱਥੇ ਦੋ ਨਹੀਂ, ਇੱਥੇ ਇਹ ਨਹੀਂ ਕਿ ਤੀਰਥਾਂ ਤੇ ਵੀ ਨਾਓ, ਦੇਵੀ ਦੇਵਤਿਆਂ ਦੀ ਵੀ ਉਪਾਸਨਾ ਕਰੋ, ਚਾਰ ਚੁਫੇਰੇ ਕਬਰਾਂ ਵੱਲ ਵੀ ਭੱਜਦੇ ਰਹੋ, ਜੇ ਇਸ ਦਰ ਤੋਂ ਕੁਝ ਲੈਣੀ ਤੇ ਪਿਆਰਿਆ ਇੱਕ ਦਾ ਬਣ ਕੇ ਆ ਗਈ, ਇੱਕ ਦਾ ਬਣ ਕੇ ਰਹੀ ਤੇ ਇੱਕ ਦਾ ਅਭਿਆਸ ਕਰੀ ਤੇ ਇੱਕ ਦਾ ਅਭਿਆਸ ਕਰਦਿਆਂ ਕਰਦਿਆਂ ਇੱਕ ਦਿਨ ਤੂੰ ਇੱਕ ਵਿਚ ਲੀਨ ਹੋ ਜਾਇਆ। ਇੱਥੇ ਗੱਲ ਇੱਕ ਦੀ ਏ, ਦੋ ਦੀ ਨਹੀਂ। ਭੱਟਾਂ ਨੇ ਬਚਨ ਕੀਤਾ, ਕਹਿਣ ਲੱਗੇ, ਬਾਬਾ ਅਮਰਦਾਸ ਉਹਨਾਂ ਦੇ ਸਿਰ ਤੇ ਗਾਗਰ ਏ ਤੇ ਗੁਰੂ ਅੰਗਦ ਸਾਹਿਬ ਨੇ ਹਿਰਦੇ ਦੀ ਫੱਟੀ ਉਪਰ ਏਕੋ ਅੰਕਾਰ ਪਾ ਦਿੱਤਾ, ਤੇ ਉਸ ਬਾਬੇ ਅਮਰਦਾਸ ਨੇ ਕਿੰਨਾ ਕੁ ਅਭਿਆਸ ਇੱਕ ਦਾ ਕੀਤਾ। ਭੱਟ ਕਹਿੰਦੇ ਨੇ ਕਿ ਗੁਰੂ ਅਮਰਦਾਸ ਇੰਨਾ ਕੁ ਤੇਰਾ ਅੰਦਰ ਇੱਕੋ ਅਹੰਕਾਰ ਵਿੱਚ ਟਿਕ ਗਿਆ, ਜਦੋਂ ਤੂੰ ਪੜ੍ਹਨਾ ਤਾਂ ਵੀ ਇੱਕ। ਮਹਾਰਾਜ ਕਹਿੰਦੇ ਨੇ ਤੇਰੇ ਮਨ ਵਿੱਚ ਵੀ ਇੱਕ, ਤੇ ਜਦੋਂ ਬਾਬਾ ਅਮਰਦਾਸ ਤੁਸੀਂ ਆਪਣੇ ਨੇਤਰ ਖੋਲਦੇ ਹੋ ਤੇਰੇ ਨੇਤਰਾਂ ਵਿੱਚ ਵੀ ਇੱਕ ਏ, ਤੇਰੇ ਬਚਨਾਂ ਵਿੱਚ ਵੀ ਇੱਕ ਏ, ਤੈਨੂੰ ਜਾਗਦਿਆਂ ਵੀ ਇੱਕ ਚੇਤੇ ਆਉਂਦਾ, ਤੈਨੂੰ ਸੁਪਨੇ ਵਿੱਚ ਵੀ ਇੱਕ ਚੇਤੇ ਆਉਂਦਾ, ਤੈਨੂੰ ਮਹੀਨੇ ਦੇ 30 ਦਿਨਾਂ ਵਿੱਚ ਵੀ ਇੱਕ ਚੇਤੇ ਵੇ, ਪੰਜਾਂ ਤੱਤਾਂ ਦੀ ਸ੍ਰਿਸ਼ਟੀ ਵਿੱਚ ਵੀ ਇੱਕ ਏ, ਤੇ ਗੁਰਮੁਖੀ ਦੇ 35 ਅੱਖਰਾਂ ਵਿੱਚ ਵੀ ਇੱਕ ਏ, ਕਿਉਂਕਿ ਬਾਬੇ ਨੇ ਤੈਨੂੰ ਐਸੇ ਇੱਕ ਨਾਲ ਜੋੜਿਆ, ਤੈਨੂੰ ਇੱਕ ਤੋਂ ਬਿਨਾਂ ਦੂਜਾ ਨਜ਼ਰ ਹੀ ਕੋਈ ਨਹੀਂ ਆਉਂਦਾ। ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹਿ ਭੱਟਾਂ ਨੇ, ਕਹਿਣ ਲੱਗੇ ਤੈ ਪੜਿਓ ਇੱਕ, ਧਿਆਨ ਦੇਣਾ ਮਨ ਧਰਿਓ ਇੱਕ, ਕਿਉਂਕਿ ਇੱਕ ਓਅੰਕਾਰ ਦੀ ਗੱਲ ਏ ਬਾਬਾ ਨਾਨਕ ਜੀ ਦੇ ਘਰ ਅੰਦਰ। ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ, ਦੋ ਥਾਂ ਨਾ ਜਾਣਿਓ, ਸੁਪਨ ਇੱਕ ਪਰ ਤਖ ਇੱਕ, ਇੱਕ ਸਮੈ ਲੀਨੋ, ਤੀਸ ਇੱਕ ਅਰ ਪੰਚ ਸਿੱਧ ਤੈ ਤੀਸ ਨਾ ਖੀਣੋ, ਇੱਕੋ ਜੇ ਲਾਖ। ਇੱਕ ਓਅੰਕਾਰ ਦੀ ਗੱਲ ਫਿਰ ਆਈ, ਕਹਿਣ ਲੱਗੇ ਇੱਕ ਤੋਂ ਸਾਰਾ ਵਿਸਤਾਰ ਹੋਇਆ, ਇੱਕੋ ਜੇ ਲਾਖ ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਣਿਓ, ਗੁਰੂ ਅਮਰਦਾਸ ਜਾਲ ਭਣੇ, ਤੂੰ ਇੱਕ ਲੋੜੈ ਇੱਕ ਬਣੇ, ਤੂੰ ਕੇਵਲ ਇੱਕ ਦੀ ਉਪਾਸਨਾ ਕਰਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲਾ ਸ਼ਬਦ ਏਕਾ ਅੰਕਾਂ ਦਾ ਦਿੰਦੇ ਨੇ ਕਿ ਉਹ ਇੱਕ ਏ, ਉਹਦੇ ਵਰਗਾ ਕੋਈ ਹੋਰ ਹੈ ਨਹੀਂ, ਉਹ ਸਰਬ ਵਿਆਪਕ ਏ, ਹਰ ਥਾਂ ਤੇ ਉਹ ਸਮਾਇਆ ਹੋਇਆ। ਤੇ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਦੀ ਪੂਜਾ ਦੀ ਪ੍ਰੇਰਨਾ ਦਿੱਤੀ, ਤੇ ਹਜ਼ੂਰ ਤਾਂ ਬਾਣੀ ਵਿੱਚ ਕਹਿੰਦੇ ਨੇ ਪਿਆਰਿਓ, ਸਾਹਿਬ ਮੇਰਾ ਏਕੋ ਹੈ ਭਾਈ, ਏਕੋ ਹੈ, ਉਹ ਏਕੋ ਓਅੰਕਾਰ ਏ। ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਜ਼ਮੀਨ ਜ਼ਮਾਨ ਕੇ ਦਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਡ ਹੈ, ਨਾ ਘਾਟ ਬਾਡ ਹੋਤ ਹੈ, ਉਹ ਏਕੋ ਓਅੰਕਾਰ ਏ। ਗੁਰੂ ਗ੍ਰੰਥ ਸਾਹਿਬ ਅੰਮ੍ਰਿਤਮਈ ਬਾਣੀ ਵਿੱਚ ਬਚਨ ਕਰਦੇ ਨੇ ਏਕੋ ਜਪ ਏਕੋ ਸਾਲਾਹ, ਸਾਹਿਬ ਕਹਿੰਦੇ ਨੇ ਕੇਵਲ ਇੱਕ ਦੀ ਗੱਲ ਕਰ, ਉਸ ਇੱਕ ਨਾਲ ਜੁੜਿਆ ਤੇ ਅੰਦਰ ਨੂੰ ਆਨੰਦ ਮਿਲੇਗਾ। ਹਜ਼ੂਰ ਨੇ ਕਿਹਾ ਉਹ ਇੱਕ ਏ, ਇੱਕ ਓਅੰਕਾਰ ਉਹ ਇੱਕ ਹੈ। ਤੇ ਅੱਗੇ ਵਿਦਵਾਨਾਂ ਨੇ ਅਰਥ ਇਹਦੇ ਕੀਤੇ ਨੇ, ਓਮ ਅਰਥ ਬੜਾ ਪੁਰਾਣਾ ਸ਼ਬਦ ਵੀ ਵਰਤਿਆ ਜਾਂਦਾ ਸੀ, ਪਰ ਸਿੱਖ ਵਿਦਵਾਨਾਂ ਨੂੰ ਇਹਦੇ ਅਰਥ ਕੀਤੇ ਨੇ ਉਹ ਤਾਕਤ ਜਿਹਦੇ ਤੋਂ ਸਭ ਕੁਝ ਪੈਦਾ ਹੋਇਆ ਉਹ ਇੱਕ ਏ। ਕਾਰ ਦਾ ਅਰਥ ਵਿਦਵਾਨਾਂ ਨੇ ਲਕੀਰ ਵੀ ਕੀਤਾ, ਕਾਰ ਦਾ ਅਰਥ ਲਕੀਰ ਕਰਦਿਆਂ ਉਹਨਾਂ ਕੀਤਾ ਕਿ ਇਸ ਕਾਰ ਦਾ ਭਾਵ ਏ ਜੋ ਕੁਝ ਵੀ ਰਚਿਆ ਗਿਆ ਉਸ ਇੱਕ ਦੇ ਅਧੀਨ ਏ, ਉਹਦੇ ਤੋਂ ਬਾਹਰ ਕੋਈ ਜਾ ਨਹੀਂ ਸਕਦਾ। ਸਾਹਿਬ ਕਹਿੰਦੇ ਨੇ ਜੇ ਉਹ ਇੱਕ ਏ, ਫਿਰ ਦੂਸਰੀ ਗੱਲ ਸਤ ਨਾਮ, ਉਹਦਾ ਨਾਮ ਸੱਚਾ। ਆ ਦੁਨੀਆਂ ਵੀ ਜਿਹੜੇ ਨਾਮ ਦਿੱਤੇ ਜਾਂਦੇ ਨੇ ਇਹ ਸੱਚੇ ਨਹੀਂ, ਵੈਸੇ ਤਾਂ ਉਹਦੇ ਬੇਅੰਤ ਨਾਮ ਨੇ, ਉਹਦੇ ਨਾਮ ਅਸੀਂ ਪੂਰੇ ਬਿਆਨ ਨਹੀਂ ਕਰ ਸਕਦੇ, ਤੇ ਉਹਦੇ ਕੰਮਾਂ ਨੂੰ ਵੇਖ ਵੇਖ ਕੇ ਅਸੀਂ ਨਾਮ ਰੱਖ ਲੈ। ਆ ਗੁਰੂ ਕਲਗੀ ਵਾਲੇ ਪਿਤਾ ਜੀ ਜਿਨ੍ਹਾਂ ਦਾ ਜਦੋਂ ਆਪਾਂ ਜਾਪ ਸਾਹਿਬ ਦਾ ਪਾਠ ਕਰਨੇ, ਪਹਿਲੇ ਛੰਦ ਵਿੱਚ ਹੀ ਹਜ਼ੂਰ ਨੇ ਉਸ ਏਕੋ ਓਅੰਕਾਰ ਦੀ ਗੱਲ ਕੀਤੀ, ਜਦੋਂ ਪੜ੍ਹਨੇ ਚੱਕਰ ਚੇਨ ਅਰ ਬਰਨ ਦਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ ਅਚਲ ਮੂਰਤ ਅਨਪੋ ਪ੍ਰਕਾਸ਼ ਅਮਤੋਜ ਕਹੀਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣੀਜੈ ਤ੍ਰੈ ਭਵਨ ਮਹੀਪ ਤਿੰਨਾਂ ਭਵਨਾਂ ਦੇ ਰਾਜੇ ਸੁਰ ਨਰ ਅਸੁਰ ਸੁਰ ਦਾ ਅਰਥ ਏ ਦੇਵਤੇ ਨਰ ਦਰ ਤੇ ਮਨੁੱਖ ਅਸੁਰ ਦਰ ਤੇ ਦੈਤ ਸੁਰ ਨਰ ਅਸੁਰ ਤੇ ਕਲਗੀ ਵਾਲੇ ਕਹਿੰਦੇ ਨੇ ਨੇਤ ਨੇਤ ਬਣ ਤ੍ਰਿਣ ਕੈਤ ਬਣ ਦਰ ਤੇ ਜੰਗਲ ਤ੍ਰਿਣ ਦਰ ਤੇ ਤਿਣਕੇ ਮੇਰਾ ਕਲਗੀ ਵਾਲਾ ਕਹਿੰਦਾ ਸਿੱਖੋ ਜਦੋਂ ਮੈਂ ਜੰਗਲ ਤੇ ਤਿਣਕਿਆਂ ਦੀ ਆਵਾਜ਼ ਸੁਣਦਾ ਵਾਂ ਤੇ ਉਹਨਾਂ ਤਿਣਕਿਆਂ ਵਿੱਚੋਂ ਵੀ ਏਕ ਓਅੰਕਾਰ ਦੀ ਆਵਾਜ਼ ਨਹੀਂ ਆਉਂਦੀ ਨੇਤ ਨੇਤ ਬਣ ਤ੍ਰਿਣ ਕੈਤ ਮੈਂ ਅਰਜ਼ ਕਰ ਰਿਹਾ ਉਹ ਇੱਕ ਏ ਪਰ ਇੱਕ ਹੋਣ ਦੇ ਬਾਵਜੂਦ ਉਹਦਾ ਨਾਮ ਸੱਚਾ ਕਦੀ ਉਹਦਾ ਨਾਮ ਬਿਣਸਣਾ ਨਹੀਂ। ਸਾਹਿਬ ਨੇ ਫਿਰ ਬਚਨ ਕੀਤੇ ਕਹਿਣ ਲੱਗੇ ਤਬ ਸਰਬ ਨਾਮ ਤੇਰੇ ਜਿੰਨੇ ਵੀ ਨਾਮ ਨੇ ਤਬ ਸਰਬ ਨਾਮ ਕਥਾ ਕਵਨ ਕੌਣ ਬਿਆਨ ਕਰੇਗਾ ਤਬ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸੁਮਤ ਸੁਮਤ ਦਰ ਤੇ ਸਿਆਣੇ ਕਰਮ ਨਾਮ ਦਰ ਤੇ ਕੰਮ ਦੇਖ ਕੇ ਸਿਆਣੇ ਲੋਕਾਂ ਨੇ ਤੇਰੇ ਕੰਮ ਦੇਖ ਕੇ ਤੈਨੂੰ ਨਾਂ ਲੈ ਕੇ ਉਹਨਾਂ ਨਾਵਾਂ ਨਾਲ ਪੁਕਾਰਿਆ ਪਰ ਪੂਰੇ ਨਾਮ ਤੇਰੇ ਬਿਆਨ ਕੋਈ ਕਰ ਹੀ ਨਹੀਂ ਸਕਦਾ। ਸਤ ਨਾਮ ਤੇਰਾ ਪਰਾਪੂਰਬ ਲੈ ਤੂੰ ਸਦੀਵ ਕਾਰ ਰਹਿਣ ਵਾਲਾ ਕਦੀ ਵਿਣਸਣਾ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ ਨੇ ਕਹਿੰਦੇ ਨੇ ਆਹ ਧਰਤੀ ਵੀ ਇੱਕ ਦਿੱਤਾ ਹੋਇਆ ਨਾਂ ਹੈ ਨਾ, ਮਨੁੱਖ ਨੂੰ ਵੀ ਅਸੀਂ ਨਾਂ ਦਿੱਤਾ ਹੈ ਨਾ, ਘਰ ਵਿੱਚ ਬੱਚਾ ਪੈਦਾ ਹੁੰਦਾ ਅਸੀਂ ਉਹਨੂੰ ਨਾਂ ਦਿੰਦੇ ਹਾਂ। ਧਰਤੀ ਦਾ ਨਾਮ ਹੈ, ਰੁੱਖਾਂ ਦੇ ਨਾਮ ਨੇ, ਫੁੱਲਾਂ ਦੇ ਨਾਮ ਨੇ, ਇੱਥੋਂ ਤੱਕ ਪਸ਼ੂ ਪੰਛੀਆਂ ਦੇ ਵੱਖ ਵੱਖ ਨਾਮ ਨੇ, ਸੂਰਜ ਤੇ ਚੰਦਰਮਾ ਨੂੰ ਵੀ ਅਸੀਂ ਨਾਮ ਦਿੱਤੇ ਨੇ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਿਆਰਿਆ, ਜਿੰਨੇ ਵੀ ਨਾਂ ਤੂੰ ਪੁਕਾਰਨੇ ਇਹ ਸਾਰੇ ਨਾਮ ਇੱਕ ਦਿਨ ਆਲੋਪ ਹੋ ਜਾਣੇ ਨੇ ਤੇ ਰਹਿਣਾ ਕੇਵਲ ਸੱਤ ਨਾਮ ਨੇ। ਹਜ਼ੂਰ ਦੀ ਬਾਣੀ ਵਿੱਚ ਬਚਨ ਹੁੰਦਾ, ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਰਾਗ ਏ। ਮਹਾਰਾਜ ਕਹਿੰਦੇ ਨੇ ਨਿਸ ਸੱਸ ਚੱਲੇ ਦਿਨ ਰੱਬ ਚੱਲੇ, ਨਿਸ ਸੱਸ ਚੱਲੇ ਦਿਨ ਵੀ ਜਿਹੜਾ ਤੂੰ ਸੂਰਜ ਤੱਕਣਾ ਤੂੰ ਨਾਮ ਇਹਦਾ ਲਿਆ, ਰਾਤ ਨੂੰ ਚੰਦਰਮਾ ਤੱਕਣਾ ਇਹਦਾ ਵੀ ਤੂੰ ਨਾਂ ਦਿੱਤਾ, ਦਿਨ ਰੱਬ ਚੱਲੇ ਨਿਸ ਸੱਸ ਚੱਲੇ ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ, ਸਦੀਵ ਕਾਰ ਰਹਿਣ ਵਾਲਾ ਕੇਵਲ ਇੱਕ ਓਂਕਾਰ। ਹਜ਼ੂਰ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਪਿਆਰਿਆ ਮੁਕਾਮ ਤਿਸ ਨੂੰ ਆਖੀਏ, ਅਸਲੀ ਸੱਚਾ ਟਿਕਾਣਾ ਉਹਨੂੰ ਕਹਿਣਾ ਚਾਹੀਦਾ ਜਿਸ ਸਿੱਖ ਨਾ ਹੋਵੀ ਲੇਖ, ਜਿਹਦੇ ਸਿਰ ਤੇ ਕੋਈ ਲੇਖ ਨੀ ਜਿੰਨੇ ਬਿਣਸਣਾ ਨਹੀਂ। ਸਾਹਿਬ ਕਹਿੰਦੇ ਨੇ ਮੁਕਾਮ ਤਿਸ ਨੂੰ ਆਖੀਏ, ਜਿਸ ਸਿੱਖ ਨਾ ਹੋਵੀ ਲੇਖ, ਅਸਮਾਨ ਧਰਤੀ ਚਲਸੀ, ਤੂੰ ਅਸਮਾਨ ਤੇ ਧਰਤੀ ਨੂੰ ਵੀ ਨਾ ਦਿੱਤਾ ਪਰ ਰਹਿਣਾ ਕੀ ਏ, ਅਸਮਾਨ ਧਰਤੀ ਚਲਸੀ ਮੁਕਾਮ ਉਹੀ ਏਕ। ਹਜ਼ੂਰ ਨੇ ਸੱਤ ਨਾਮ ਦੀ ਵਿਆਖਿਆ ਕਰਦਿਆਂ ਉਹਦਾ ਨਾਮ ਸੱਚਾ ਹੈ, ਸਦੀਵ ਕਾਰ ਰਹਿਣ ਵਾਲਾ। ਮਾਂਝ ਕੀ ਵਾਰ ਵਿਚ ਗੁਰਦੇਵ ਦਾ ਬਚਨ ਹੁੰਦਾ, ਹਜ਼ੂਰ ਕਹਿੰਦੇ ਨੇ ਕਿ ਹੇ ਮੇਰੇ ਮਾਲਕ ਜੀ, ਨਾ ਦੇਵ ਦਾਨ ਵਾ ਨਰਾ, ਦੇਵਤਾ ਦੇ ਨਾਮ ਨੇ, ਦੈਂਤਾਂ ਦੇ ਵੀ ਨਾਮ ਨੇ, ਮਨੁੱਖਾਂ ਦੇ ਵੀ ਨਾਮ ਨੇ, ਜਿਹੜੇ ਜੋਗੀ ਸਿੱਧ ਆਦਿਕ ਨੇ ਉਹਨਾਂ ਦੇ ਵੀ ਨਾਮ ਨੇ, ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧਕਾ ਧਰਾ, ਇਹਨਾਂ ਵਿਚੋਂ ਕਿਸੇ ਨੀ ਰਹਿਣਾ, ਅਸਤ ਏਕ ਦਿਗਰ ਕੋਈ। ਤੇ ਪੁੱਛਿਆ ਮਹਾਰਾਜ ਫਿਰ ਨਾਮ ਕਿਦਾਂ ਰਹਿਣਾ, ਕਹਿਣ ਲੱਗੇ ਏਕ ਤੂੰ ਹੀ, ਏਕ ਤੂੰ ਹੀ, ਨਾਮ ਕੇਵਲ ਤੇਰਾ ਰਹਿਣਾ, ਸੱਤ ਨਾਮ ਤੇਰਾ ਨਾਮ ਸੱਚਾ। ਹਜ਼ੂਰ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਨਾ ਦਾਦੇ ਦੇਹੰਦ ਆਦਮੀ, ਇਹਦਾ ਅਰਥੇ ਜਿਹੜੇ ਇਨਸਾਫ ਕਰਨ ਵਾਲੇ ਜੱਜ ਨੇ ਉਹਨਾਂ ਨੇ ਵੀ ਚਲੇ ਜਾਣਾ, ਨਾ ਸਖਤ ਜੇਰ ਜ਼ਮੀ, ਜੋ ਤੂੰ ਧਰਤੀ ਤੱਕਣਾ ਇਹਨੇ ਵੀ ਚਲੇ ਜਾਣਾ। ਕਹਿਣ ਲੱਗੇ ਅੰਨ ਪਾਣੀ ਫਿਰ ਨਾ ਕੋਈ, ਏਕ ਤੂੰ ਹੀ, ਏਕ ਤੂੰ ਹੀ, ਕੇਵਲ ਉਹਦੇ ਸੱਚੇ ਵਾਹਿਗੁਰੂ ਦਾ ਨਾਮ ਰਹਿਣ, ਉਸ ਸੱਚੇ ਤੋਂ ਬਿਨਾਂ ਕਿਸੇ ਹੋਰ ਦਾ ਟਿਕਾਣਾ ਨਹੀਂ, ਉਹ ਇੱਕ ਏ। ਤੇ ਸਾਹਿਬ ਕਹਿੰਦੇ ਨੇ ਉਹਦਾ ਨਾਮ ਵੀ ਸੱਚਾ ਹੈ, ਤੇ ਜਿਹਦਾ ਨਾਮ ਸੱਚਾ ਹੋਵੇ ਤੇ ਫਿਰ ਉਸ ਇੱਕ ਦੀ ਉਪਾਸਨਾ ਕਿਉਂ ਨੀ ਤੂੰ ਭਰ ਕਰਦਾ। ਹਜ਼ੂਰ ਨੇ ਉਸ ਇੱਕ ਦੀ ਗੱਲ ਕਰਦਿਆਂ ਦੁਨੀਆਂ ਦੀ ਫੋਕੀ ਕੇਵਲ ਸ਼ੋਹਰਤ ਲੈਣ ਲਈ ਕਿਸੇ ਮਨੁੱਖ ਦੀ ਉਸਤਤ ਨਾ ਕਰ, ਮਨੁੱਖ ਦੇ ਨਾਮ ਨੇ ਬਿਰਸ ਜਾਣਾ ਪਰ ਉਹਦੇ ਨਾਮ ਨੇ ਕਦੀ ਬਿਰਸਣਾ ਨਹੀਂ। ਤੇ ਜਦੋਂ ਇੱਕ ਨਾਲ ਜੁੜਾਂਗੇ ਨਾ, ਅੰਦਰ ਦੀ ਜਿਹੜੀ ਖੜ ਪਾਟੇ, ਅੰਦਰ ਦਾ ਜਿਹੜਾ ਭਟਕਣਾ, ਉਹ ਇੱਕ ਨਾਲ ਜੁੜਨ ਤੋਂ ਬਿਨਾਂ ਕਦੀ ਖਤਮ ਨਹੀਂ ਹੁੰਦਾ। ਕਈ ਗੱਲਾਂ ਐਸੀਆਂ ਹੁੰਦੀਆਂ ਨੇ ਸਮਝਾਉਣ ਵਾਸਤੇ ਆਪਾਂ ਟੇਕ ਲੈਨੇ। ਇੱਕ ਬੜਾ ਪਿਆਰਾ ਬਚਨ ਲਿਖਿਆ ਵਿਦਵਾਨ ਸੱਜਣ ਨੇ, ਉਹ ਕਹਿੰਦਾ ਇੱਕ ਫਕੀਰ ਕਿਸੇ ਦੇ ਘਰ ਮੰਗਣ ਗਿਆ, ਇੱਕ ਨਾਲ ਜੁੜਨ ਦੀ ਸਿਰ ਮੈਂ ਟਿਊਕ ਮਾਤਰ ਅਰਜ਼ ਕਰਨੀ। ਤੇ ਪੁਰਾਤਨ ਸਮੇਂ ਦੀ ਗੱਲ ਏ, ਕਹਿੰਦੇ ਨੇ ਬੀਬੀ ਓਖਲੀ ਦੇ ਅੰਦਰ ਧਾਨ ਪਾਇਆ, ਝੋਨਾ ਪਾਇਆ, ਜੀਰੀ ਪਾਈਏ ਤੇ ਉਹਨੂੰ ਕੁੱਟਦੀ ਪਈਏ, ਛੱਡਦੀ ਪਈਏ ਤੇ ਉਹਦੇ ਹੱਥਾਂ ਤੇ ਪਾਈਆਂ ਨੇ ਚੂੜੀਆਂ, ਜਦੋਂ ਉਹ ਸੋਟੇ ਨਾਲ ਉਸ ਡੰਡੇ ਨਾਲ ਓਖਲੀ ਵਿਚ ਉਸ ਜੀਰੀ ਉੱਪਰ ਸੱਟ ਮਾਰ ਦੀਏ ਤੇ ਉਹਦੀ ਬਾਹਾਂ ਵਿਚ ਪਾਈਆਂ ਹੋਈਆਂ ਚੂੜੀਆਂ ਦੀ ਆਵਾਜ਼ ਆਉਂਦੀ, ਉਹ ਛਣਕਦੀਆਂ ਨੇ। ਉਹਨੇ ਕੋਸ਼ਿਸ਼ ਕੀਤੀ ਕਿ ਇੱਕ ਦੋ ਚੂੜੀਆਂ ਲਾ ਦਿੱਤੀਆਂ ਕਿ ਮੈਂ ਇਸ ਸੰਕਾਰ ਮੈਨੂੰ ਸੁਣਾਈ ਨਾ ਦੇ, ਇੱਕ ਦੋ ਲਾਈਆਂ ਪਰ ਫਿਰ ਉਸੇ ਤਰ੍ਹਾਂ ਸੰਕਾਰ ਆਵਾਜ਼ ਸੁਣਾਈ ਦੇ ਪਰ ਅੱਗੇ ਨਾਲੋਂ ਥੋੜੀ ਘੱਟ ਏ। ਫਕੀਰ ਮੰਗਣ ਗਿਆ, ਘਰ ਬਾਹਰ ਛੱਡਿਆ ਸੀ ਪਰ ਅਜੇ ਅੰਦਰ ਨੂੰ ਸਮਝ ਨਹੀਂ ਸੀ ਪਈ, ਕਹਿਣ ਲੱਗੇ ਉਹਨੇ ਦੋ ਚਾਰ ਹੋਰ ਚੂੜੀਆਂ ਲਾਈਆਂ ਪਰ ਜਦੋਂ ਸੱਟ ਮਾਰਨੀ ਫਿਰ ਸੰਕਾਰ ਆਉਣੀ, ਅਖੀਰ ਤੇ ਉਹਨੇ ਨਾ ਸਾਰੀਆਂ ਚੂੜੀਆਂ ਉਤਾਰ ਦਿੱਤੀਆਂ, ਕੇਵਲ ਇੱਕ ਬਾਂਹ ਵਿਚ ਰਹਿ ਗਈ ਤੇ ਜਦੋਂ ਪਰਤ ਕੇ ਫਿਰ ਸੋਟੇ ਨਾਲ ਮਾਰੇ ਤੇ ਫਿਰ ਉਹ ਆਵਾਜ਼ ਬੰਦ ਹੋ ਗਈ, ਕਿਉਂਕਿ ਇੱਕ ਵਿਚੋਂ ਆਵਾਜ਼ ਨਹੀਂ। ਫਕੀਰ ਨੇ ਕਿਹਾ ਜਾਓ ਕਮਲਿਆ ਮਣਾ, ਤੂੰ ਕਹਿੰਦਾ ਮਨ ਟਿਕਦਾ ਕਿਉਂ ਨਹੀਂ, ਦੇਖ ਜਦੋਂ ਇੱਕ ਤੋਂ ਵੱਧ ਵੱਲ ਹੋਵੇਗਾ, ਆ ਦੇਖ ਇੱਕ ਤੋਂ ਵੱਧ ਚੂੜੀਆਂ ਨੇ ਤੇ ਇਹਨਾਂ ਦੀ ਆਵਾਜ਼ ਨੀ ਬੰਦ ਹੁੰਦੀ, ਜਦੋਂ ਇੱਕ ਨੂੰ ਛੱਡ ਕੇ ਤੂੰ ਹੋਰ ਕਈਆਂ ਵੱਲ ਖਿਆਲ ਰੱਖੇਗਾ ਤੇਰੇ ਅੰਦਰ ਨੇ ਕਿੱਥੇ ਟਿਕ ਜਾਣ। ਅੰਦਰ ਨੂੰ ਟਿਕਾਉਣ ਲਈ ਇੱਕ ਨਾਲ ਜੁੜਨਾ ਪੈਣਾ। ਸਤਿਗੁਰੂ ਗੁਰੂ ਕਲਗੀ ਵਾਲੇ ਨੇ ਇਸੇ ਕਰਕੇ ਬਚਨ ਕਿਆ, ਕਹਿਣ ਲੱਗੇ ਉਹ ਇੱਕ ਵੀ ਏ ਤੇ ਇੱਕ ਤੋਂ ਅਨੇਕਾਂ ਵੀ ਹੋ ਜਾਂਦਾ ਸੀ, ਪਰ ਇੱਕ ਹੈ अनेक है, अनेक है, फिर एक है, फिर वो एक बन जाता। हजूर ने कृपा करके वचन किते, जदों खालसे नू रहमत करके अपनी कृपा दिती है ना, उथे भी गुरमत का सिद्धांत इको वे। हैरानगी की गल, दसम की बाणी का जिन्ना गुरसिखा ने पाठ किया, जदों मंगल आरंभ हुंदे ने ना, गुरु ग्रंथ साहिब विच भी आरंभ विच एक ओंकार है, भगतां दी बाणी शुरू करिए एक ओंकार है, ते सतगुरु ने पक्की मोहर ला दिती। उदन वीर जी ने कहा, जेड़े लोग भेद समझते ने कि गुरु गोबिंद सिंह ते गुरु नानक विच अंतर है, वह गुरु ग्रंथ साहिब की बाणी नूं तां पड़चोलन। गुरु नानक गल करते ने बाणी विच आरंभ विच एक ओंकार, फिर बाणी उचारदे ने, ते जदों मेरा कलगी वाला उचारदा उह वी कहिंदा एक ओंकार, सतगुर प्रसाद तब प्रसाद सवैये पातशाही दसवीं। अपना नाम बाद विच पहला एक दी, उन्हां दे मंगलाचरण जेड़े ने उन्हां विच एक ओंकार सतगुर प्रसाद, एक ओंकार वाहिगुरु जी की फतेह। गल एक दी मेरा गुरु करदा, जे गुरु नानक साहिब कहिंदे ने साहिब मेरा एको है, भाई एको है, ते कलगी वाला कहिंदा परणवो आदि एक ओंकार जल फल मैयल की पछाड़ा। जे असि हजूर के बचन पढ़ने ना, साहब कहने वह पहला भी एक सी, हूं भी एक है, फिर भी उन्हें एक रहना। ते कलगी वाले भी कहने आदि अंत एक है अवतारा, दो नहीं इको ही है, आदि अंत एक है अवतारा, सोई गुरु समझियो हमारा। जदो कलगी वाले ने दिती अमृत की दात, ते इन शब्द दिता खालसा, ते उथे जेड़ी पहली परिभाषा कही मेरे साहब ने, उथे एक गल कही, कह लगे खालसा याद रखी तेरी रहत दा आधार गुरु ग्रंथ साहिब दी बाणी आ। ते गुरु नानक कहिंदा एक तो बिना किसे वल झाती नहीं मारनी, इस करके सजना जागत जोत जपै नित बासुर, एक बिना मन नैक ना अन्न, एक तो बिना दूजे नू मन विच लियाई ना, एक दे नाल जुड़ जिदा नाम सच्चा। प्यारियो गुरु नानक साहब ने एक नाल जोड़िया, कितने प्यारे बचन भाई मरदाने नू कहे सन, जदों हजूर सुल्तानपुर आए ने अपने तन दा सोहना चोला दिता, ते कहंदे ने भाई मनी सिंह जदों चोला उतार के दिता, ते कह लगे मरदानिया एक काम करी, चोला ते मेरा पाली ना, तुसी कई पुश्तां तो गाउंदे आए हो, ते तेरे बजुर्ग कई वरी अमीरां दे घर मनुखां अगे झोलियां अड के मंगदे ने। प्यारिया जे गुरु नानक दा चोला पाई ना, ते गुरु नानक दे चोले दी झोली एक ओंकार तो बिना किसी मनुख अगे अड़ी। मैं टेक एक भी लईए, हजूर ने इसे करके जदों सिद्धां नाल भी गल कीती, कहन लगे प्यारियो गुरु की बाणी ते गुरु की संगत तो बिना मैं दूजे कदी किसे दी टेक ही नहीं लई। वो एक इन्हां विच वसदा, सिद्धां नूं भी यही गल कही, जदों सिद्धां पुछया कहन लगे सिद्ध पुछण सुन बालिया, कौन शकत तो इथे लियाई, ते उथे साहिब ने क्या हो जपया परमेश्वरो भाव भगत संताड़ी लाई। एति सिद्धा ने एक बचन किया, कह लगे सिद्ध पुछन सुन नानका, तोहे जग नू करामात दिखाई, लोकां नू करामात दिखाई, करामात दा मतलब सी जिथे भी तुसी गए हो तेरे शब्द अगे हर कोई झुकया। हजूर ने कहा शब्द मेरा नहीं, मेरे खसम दा है, बाणी मेरे मालक दी है, पर कह लगे सानू दस केड़ी करामात है, कुछ दिखा ले असानू, तू क्यों ढिल अवे ही लाई। अगो हजूर ने कहा बाबा आखे नाथ जी, असा वेखे जोगी वस्त ना काई, गुरु संगत बाणी बिना दूजी ओट नहीं है राई। एक गुरु, गुरु की संगत उस वाहगुरु दे नाम तो बिना कभी किसे दूजे दी टेक नहीं लई। फिर किसे सवाल कीता, एक ओंकार शब्द छोटा है, वाहगुरु दा नाम इन्ना सूक्ष्म है कि ये असर करदा, ते गुरबत दे महान व्याख्याकार भाई गुरदास ने उत्तर दिता अपने कविता विच, जे किसे कह दिता एक ओंकार शब्द छोटा है, देखन करके अखां नूं सूक्ष्म लगदा है, वाहगुरु गुरमंत्र छोटा है कि इहदे नाल जपन नाल उस पार ब्रह्म की प्राप्ति है, ते भाई साहब ने कमाल दे उत्तर दिते, कहन लगे सजणो ए जपन वालियां नूं पुछो जेड़े एक नाल जुड़े ने उन्हां ने एक विचों किन्नी कु कृपा लैनी है। उन्हां तीन उदाहरणां दित्तियां, किन्ने हीरे नूं हाथ विच पकड़ीदा है, बिलकुल छोटा जिहा प्रतीत हुंदा है, बिलकुल आकार भी छोटा है, जेब विच पा लईए हाथ दी तली ते रख लईए, पर किन्ने जदों हीरे दी कीमत किसे जोरी कोल जाके पवाएगा ना, ते तेरे थैले रुपया नाल भरे जाण। कहन लगे आ चैक आपां कटने आ, ਪੁਰਾਤਨ ਸਮੇਂ ਹੁੰਡੀ ਦਿੰਦੇ ਸਨ। ਹੁੰਡੀ ਕਿਸੇ ਦੇ ਨਾਂ ਦੀ ਕਰ ਦੇਣੀ, ਫਲਾਣੇ ਸ਼ਹਿਰ ਵਿੱਚੋਂ ਸ਼ਾਹੂਕਾਰ ਤੋਂ ਪੈਸੇ ਲੈ ਲਏ, ਅਸੀਂ ਕਾਗਜ਼ ਦੇ ਇੱਕ ਟੁਕੜੇ ਤੇ ਚੈੱਕ ਕੱਟ ਦਿੰਦੇ ਹਾਂ ਜਾਂ ਡਰਾਫਟ ਬਣਾ ਲੈਂਦੇ ਹਾਂ, ਉਹਦਾ ਭਾਰ ਕਿੰਨਾ ਹੋਵੇ, ਮੋੜ ਕੇ ਆਪਾਂ ਜੇਬ ਵਿੱਚ ਪਾ ਲੈਂਦੇ ਹਾਂ। ਪਰ ਭਾਈ ਸਾਹਿਬ ਕਹਿੰਦੇ ਨੇ ਕਾਗਜ਼ ਦਾ ਟੁਕੜਾ ਬਿਲਕੁਲ ਹੌਲਾ ਹੈ, ਪਰ ਜਦੋਂ ਇਹਦੀ ਅਦਾਇਗੀ ਕੀਤੀ ਜਾਏਗੀ ਨਾ ਤੇ ਦੇਖੀ ਇਸ ਕਾਗਜ਼ ਦੇ ਟੁਕੜੇ ਬਦਲੇ ਕਿੰਨੇ ਕੁੱਤੇ ਨੂੰ ਪੈਸੇ ਮਿਲ ਜਾਂਦੇ। ਤੀਸਰੀ ਉਦਾਹਰਣ ਦਿੱਤੀ, ਬੋੜ ਦਾ ਬੀਜ ਖਸਕਾਸ ਦੇ ਦਾਣੇ ਨਾਲੋਂ ਵੀ ਬਰੀਕ ਹੈ, ਤੇ ਭਾਈ ਸਾਹਿਬ ਕਹਿੰਦੇ ਨੇ ਕਦੀ ਬੋੜ ਦੇ ਬੀਜ ਨੂੰ ਤਲੀ ਤੇ ਰੱਖ, ਬੜਾ ਸੂਖਮ ਹੈ ਪਰ ਉਸ ਨਿੱਕੇ ਜਿਹੇ ਬੀਜ ਵਿੱਚ ਇੰਨੀ ਵੱਡੀ ਸਮਰੱਥਾ ਹੈ, ਉਹਨੇ ਇੱਕ ਬੜੇ ਵੱਡੇ ਬੋੜ ਨੂੰ ਜਨਮ ਦੇਣਾ, ਤੇ ਕੇਵਲ ਇੱਕ ਨਹੀਂ ਇਸ ਬੀਜ ਵਿੱਚ ਅੱਗੋਂ ਉਸ ਰੁੱਖ ਨੂੰ ਇੰਨੇ ਕੁ ਬੀਜ ਲੱਗਣੇ ਨੇ, ਪਤਾ ਨੀ ਉਹਨੇ ਕਿੰਨੇ ਕੁ ਬੋੜ ਪੈਦਾ ਕਰਦੇ ਨੇ। ਬੀਜ ਬਿਲਕੁਲ ਛੋਟਾ ਹੈ ਪਰ ਵਿਸਤਾਰ ਕਿੰਨਾ ਵੱਡਾ ਹੈ। ਇਸੇ ਤਰ੍ਹਾਂ ਪਿਆਰਿਆ, ਜਿਹੜੇ ਇੱਕ ਓੰਕਾਰ ਨਾਲ ਜੁੜੇ ਨੇ, ਦੇਖਣ ਨੂੰ ਤੂੰ ਛੋਟਾ ਕਹਿੰਦੇ, ਜਪਣ ਨੂੰ ਛੋਟਾ ਕਹਿੰਦੇ, ਜਦੋਂ ਜਪ ਕੇ ਮਾਲਕ ਦੇ ਦਰ ਤੇ ਜਾਏਗਾ ਨਾ, ਪਤਾ ਤੇ ਉਦੋਂ ਲੱਗਣਾ ਇਸ ਇੱਕ ਦੀ ਕਿੰਨੀ ਕੁ ਕਦਰ ਪੈਂਦੀ। ਭਾਈ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ, ਜੈਸੇ ਹੀਰਾ ਹਾਥ ਮੈਂ ਤਨਕ ਸਹਿ ਦਿਖਾਈ ਦੇਤ, ਮੋਲ ਕੀਏ ਤੇ ਭਰ ਦਮ ਦਮਕਨ ਭਰੀਤ ਭੰਡਾਰ ਜੀ। ਕਹਿਣ ਲੱਗੇ ਪਿਆਰੇ, ਜੈਸੇ ਬਰ ਬਣਦੇ ਹੁੰਦੀ ਲਾਗਤ ਨਾ ਭਾਰ ਕਛੂ, ਆਗੇ ਜਾਏ ਪਾਈਤ ਦਰਬ ਅਪਾਰ ਜੀ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਬਿਬਿਧ ਕਰੇ ਬਰਖਾ ਵਿਸਥਾਰ ਜੀ, ਤੈਸੇ ਗੁਰ ਬਚਨ ਸਚਿਨ ਗੁਰ ਸਿੱਖਣ ਮੈਂ। ਇਸੇ ਤਰ੍ਹਾਂ ਜਿਸ ਸਿੱਖ ਨੇ ਗੁਰੂ ਕਾ ਬਚਨ ਮੰਨ ਕੇ ਇੱਕ ਨਾਲ ਸਾਂਝ ਪਾ ਲਈਏ, ਤੈਸੇ ਗੁਰ ਬਚਨ ਸਚਿਨ ਗੁਰ ਸਿੱਖਣ ਮੈਂ। ਕਹਿਣ ਲੱਗੇ, ਮਹਾਤਮ ਜਾਣੀਏ ਗਏ ਹਰ ਦੁਆਰ ਜੀ, ਇਸ ਇੱਕ ਦੇ ਜਪਣ ਦਾ ਮਹਾਤਮ ਤਾਂ ਉਦੋਂ ਪਤਾ ਲੱਗੇਗਾ ਜਦੋਂ ਤੂੰ ਇੱਕ ਨੂੰ ਜਪ ਕੇ ਉਹਦੇ ਵਿੱਚ ਲੀਨ ਹੋਵੇਂ। ਪਿਆਰਿਓ, ਇੱਕ ਓੰਕਾਰ ਦਾ ਅਰਥ ਇਵੇਂ ਕਿ ਉਹ ਇੱਕ ਉਹਦੇ ਟਿਕੜੇ ਨਹੀਂ ਹੋ ਸਕਦੇ। ਇੱਕ ਮਹਾਂਪੁਰਸ਼ ਨੇ ਇਹਦੇ ਟੀਕੇ ਦੇ ਸੰਬੰਧ ਵਿੱਚ ਬੜਾ ਸੋਹਣਾ ਇੱਕ ਬਚਨ ਕਿਹਾ, ਮੈਂ ਅਰਥ ਕਰਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਨਾ ਸੈਂਕੜਿਆਂ ਦੀ ਤਾਦਾਦ ਵਿੱਚ ਜਪਜੀ ਸਾਹਿਬ ਦੇ ਟੀਕੇ ਕੀਤੇ ਗਏ। ਸਭ ਤੋਂ ਜ਼ਿਆਦਾ ਟੀਕੇ ਜਪਜੀ ਸਾਹਿਬ ਦੀ ਬਾਣੀ ਵਿੱਚ ਹੋਏ ਨੇ। ਉਹ ਕਹਿੰਦੇ ਨੇ ਕਿ ਗੁਰਦੇਵ ਨੇ ਅੰਕਾਂ ਵਾਲਾ ਏਕਾ ਲਿਆ, ਈੜੀ ਨੂੰ ਸਿਹਾਰੀ ਤੇ ਕੱਕਾ ਨਹੀਂ ਪਾਇਆ। ਇੱਕ ਸ਼ਬਦ ਤਾਂ ਇਹ ਵੀ ਬਣਦਾ ਨਾ, ਹਾਲਾਂਕਿ ਇੱਕ ਦੇ ਅਰਥ ਕਈ ਆਉਣੇ ਨੇ। ਜਪਜੀ ਸਾਹਿਬ ਵਿੱਚ ਬੜੀਆਂ ਰਮਜ਼ਾ ਸਾਹਿਬ ਨੇ ਖੋਲਣੀਆਂ। ਹੁਣ ਇੱਥੇ ਈੜੀ ਨੂੰ ਸਿਹਾਰੀ ਤੇ ਕੱਕਾ ਅੱਖਰੀ ਉਚਾਰਨ ਤਾਂ ਇਹ ਹੀ ਬਣਦਾ ਨਾ, ਪਰ ਤਿੰਨ ਅੱਖਰ ਨਹੀਂ ਲਏ, ਈੜੀ ਨੂੰ ਸਿਹਾਰੀ ਲਾ ਕੇ ਕੱਕਾ ਨਹੀਂ ਲਿਆ, ਕੇਵਲ ਇੱਕ ਰੱਖਿਆ ਅੰਕਾਂ ਵਾਲਾ। ਕੋਈ ਪਤਾ ਨਹੀਂ ਇਹਨਾਂ ਵਿਦਵਾਨਾਂ ਦਾ ਕਿਤੇ ਤਿੰਨ ਅੱਖਰਾਂ ਨੂੰ ਫਿਰ ਦੇਵਤਿਆਂ ਨਾਲ ਜੋੜ ਲਏ। ਕੇਵਲ ਵਾਹਦ ਉਹ ਇੱਕ ਹੈ, ਉਹਦੇ ਵਰਗਾ ਕੋਈ ਹੋਰ ਹੈ ਨਹੀਂ। ਸਾਹਿਬ ਕਹਿੰਦੇ ਨੇ, ਉਸ ਇੱਕ ਨਾਲ ਜੁੜਿਆ ਤੇਰੇ ਜੀਵਨ ਵੀ ਸੁੱਖ ਹੈ, ਤੇ ਉਹਦਾ ਨਾਮ ਸੱਚਾ, ਉਹਦੇ ਨਾਮ ਨੇ ਕਦੀ ਵਿਣਸਣਾ ਨਹੀਂ। ਤੇ ਪਿਆਰਿਆ, ਜਿਹੜੇ ਉਹਦੇ ਨਾਮ ਨਾਲ ਜੁੜ ਗਏ ਨੇ ਨਾ, ਉਹ ਵੀ ਸੱਚੇ ਨੇ। ਹਜ਼ੂਰ ਦੀ ਬਾਣੀ ਪੜ੍ਹਨੇ, ਗੁਰੂ ਤੇਗ ਬਹਾਦਰ ਜੀ ਦੀ, ਉਹਨਾਂ ਨੇ ਵੀ ਇੱਕ ਓੰਕਾਰ ਦੀ ਗੱਲ ਕਹਿਣ ਤੋਂ ਮੁਰਾਦ ਸਾਰਾ ਸਿਧਾਂਤ ਹੀ ਗੁਰਮਤਿ ਦਾ ਇੱਕੋ ਵੇ, ਦੁਬਦਾ ਹੈ ਹੀ ਕੋਈ ਨਹੀਂ। ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਪੜ੍ਹਨੇ ਹਨ ਹਜ਼ੂਰ ਨੇ, ਇੱਕ ਪਾਸੇ ਤਾਂ ਬਾਣੀ ਵਿੱਚ ਪੜ੍ਹਦੇ ਗਏ ਜੋ ਤੁਸੀਂ ਸ਼ਲੋਕ, ਜੋ ਸੁਪਨਾ ਅਰ ਪੇਖਣਾ ਐਸੇ ਜਾਕੋ ਜਾਣ, ਇਨ ਮੈਂ ਤਾਂ ਸਾਚੋ ਨਹੀਂ ਨਾਨਕ ਬਿਨ, ਭਗਵਾਨ ਦਾ ਨਾਮ ਸੱਚਾ ਹੈ। ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ। ਕਹਿਣ ਲੱਗੇ, ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੀਂ, ਤੇ ਕੌਣ ਰਹਿਣ ਵਾਲਾ ਹੈ। ਕਹਿਣ ਲੱਗੇ, ਨਾਨਕ ਥਿਰ ਹਰ ਭਗਤ ਹੈ, ਸਤ ਨਾਮ ਸਦਾ ਰਹਿਣ ਵਾਲਾ ਹੈ, ਨਾਨਕ ਥਿਰ ਹਰ ਭਗਤ ਹੈ, ਤੇ ਰਾਖੋ ਮਨ ਮਾਹੇ। ਹਜ਼ੂਰ ਦੇ ਬਚਨ ਪੜ੍ਹੀ ਗਏ ਤੇ ਸਤਿਗੁਰੂ ਨੇ ਜਦੋਂ ਕਿਹਾ ਨਾ, ਜੋ ਉਪਜੋ ਸੋ ਬਿਣਤ ਹੈ, ਪਰ ਉਹ ਆਦ ਕਹਿ ਕਾਲ, ਨਾਨਕ ਹਰ ਗੁਣ ਗਾਇਲ ਹੈ। ਕਿਉਂ ਹਰ ਗੁਣ ਗਾਇਲ ਹੈ? ਇਹ ਸਤ ਨਾਮ ਹੈ, ਇਸ ਨਾਮ ਨੇ ਨਾਲ ਤੁਰਨਾ। ਨਾਨਕ ਹਰ ਗੁਣ ਗਾਇਲ ਹੈ, ਛਾੜ ਸਗਲ ਜੰਜਾਲ। ਹਜ਼ੂਰ ਦੀ ਬਾਣੀ ਪੜ੍ਹੀ ਗਏ ਤੇ ਸੋਰਠ ਰਾਜ ਵਿੱਚ ਇੱਕ ਬਚਨ ਆਇਆ, ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨਾਵਾਂ ਤੇ ਤੂੰ ਭਰੋਸਾ ਕਰੀ ਬੈਠਾ, ਆ ਪਤੀ ਆ ਪਤਨੀ ਆ ਪੁੱਤਰ ਇਹ ਮਾਂ ਬਾਪ ਇਹ ਨਾ ਝੂਠੇ ਦੀ, ਸੱਤ ਨਾਮ ਨੇ ਤੇਰੇ ਨਾਲ ਜਾਣਾ। ਹਜ਼ੂਰ ਦਾ ਬਚਨ ਆਉਂਦਾ, ਸੋਰਠ ਮਹੱਲਾ ਨੌਵਾਂ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਚੋ ਜੀ ਜਗ ਫਾਂਦਿਓ, ਕੋ ਕਾਮ ਕੋ ਨਾਹੀ। ਸੱਤ ਨਾਮ ਕਿਵੇਂ ਨੇ, ਇੱਕ ਓੰਕਾਰ ਸੱਚਾ ਕਿਵੇਂ ਨੇ, ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰੈ, ਵਿਪਤ ਪਰੀ ਤਬ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ, ਘਰ ਕੀ ਨਾਲ ਬਹੁਤ ਹੀ ਤਜਾਸੋ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ, ਇਹ ਵਿਦ ਕੋ ਵਿਵਹਾਰ ਬਣਿਓ ਹੈ। ਦੁਨੀਆਂ ਦੇ ਨਾਵਾਂ ਦੀ ਇਹ ਹਾਲਤ ਹੈ, ਇਹ ਵਿਦ ਕੋ ਵਿਵਹਾਰ ਬਣਿਓ ਹੈ, ਜਾਂਚੋ ਨਿਹੋ ਲਗਾਇਓ, ਅਖੀਰ ਕਿੰਨੇ ਤਰਨਾ, ਅੰਤ ਬਾਰ ਨਾਨਕ ਬਿਨ ਹਰ ਜੀ। ਸਤ ਨਾਮ ਤੋਂ ਬਿਨਾ ਕਿਸੇ ਤੁਰਨਾ ਨਹੀਂ। ਅੰਤ ਬਾਰ ਨਾਨਕ ਬਿਨ ਹਰਜੀ ਕਉ ਕਾਮਨਾਇ। ਸਾਹਿਬ ਨੇ ਇਹ ਗੱਲ ਸੁਖਮਨੀ ਵਿਚ ਕਹੀ। ਕਹਿਣ ਲੱਗੇ, ਸੱਜਣਾ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਨਾਮ ਤੇਰਾ ਵੀ ਬਿਣਤ ਗਿਆ। ਕਹਿਣ ਲੱਗੇ, ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ। ਜੇ ਮਹਾਂ ਭਿਆਨ ਦੂਤ ਜਮ ਚਲੈ, ਤਾਂ ਕੇਵਲ ਨਾਮ ਸੰਗ ਤੇਰਾ ਚੱਲੇ। ਜਿੱਥੇ ਸਰੀਰ ਦਾ ਨਾਂ ਖਤਮ ਹੋਣਾ, ਉੱਥੇ ਸਤ ਨਾਮ ਨੀ ਚੱਲਣਾ। ਇਹ ਹਜ਼ੂਰ ਨੇ ਬਾਣੀ ਵਿਚ ਬਚਨ ਕੀਤੇ। ਮੈਂ ਅਰਜ਼ ਕਰ ਰਿਹਾ ਸਾਂ, ਸਾਰੇ ਸਲੋਕ ਕਹਿ ਕੇ ਅਖੀਰ ਵਿਚ ਕਹਿਣ ਲੱਗੇ, ਨਾਮ ਰਹੋ। ਸਤ ਨਾਮ ਹੈ ਨਾ, ਨਾਮ ਰਹੋ ਤੇ ਸਾਧੂ ਰਹੋ। ਜਿਹੜਾ ਜਪਣ ਵਾਲਾ ਉਹ ਇੱਕੋ ਓਂਕਾਰ ਵਿਚ ਲੀਨ ਹੋ ਕੇ ਸਦਾ ਲਈ ਸਤ ਸਰੂਪ ਹੋ ਜਾਂਦਾ। ਨਾਮ ਰਹੋ, ਸਾਧੂ ਰਹੋ, ਰਹੋ ਗੁਰ ਗੋਬਿੰਦ ਕਉ ਨਾਨਕ, ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਹੜਾ ਗੁਰੂ ਕੇ ਮੰਤਰ ਨਾਲ ਇੱਕ ਨਾਲ ਜੁੜਦਾ। ਪਿਆਰਿਓ, ਇੱਕ ਓਂਕਾਰ ਦਾ ਮਤਲਬ ਹੀ ਇਹ, ਸਿੱਖੀ ਦਾ ਧੁਰਾ ਹੀ ਇੱਕ ਤੋਂ ਸ਼ੁਰੂ ਹੁੰਦਾ। ਇੱਕ ਬਾਣੀ, ਇੱਕ ਗੁਰੂ, ਇੱਕ ਅੰਮ੍ਰਿਤ, ਇੱਕ ਸੰਗਤ, ਇੱਕ ਪੰਗਤ, ਇੱਕ ਨਿਤਨੇਮ, ਇੱਕ ਵਿਚਾਰਧਾਰਾ। ਤੇ ਜੇ ਫਿਰ ਵੀ ਆਪਾਂ ਇੱਕ ਦਾ ਲੜ ਛੱਡ ਦਿਆਂਗੇ ਨਾ, ਸਿਆਣੇ ਤਾਂ ਕਹਿੰਦੇ ਨੇ ਨਾ, ਹੁਣ ਇੱਕ ਨੂੰ ਛੱਡ ਕੇ ਜਿੰਨੀਆਂ ਮਰਜ਼ੀ ਸੀਫਰਾਂ ਪਾਈ ਜਾਓ, ਸੀਫਰ ਦੀ ਕੋਈ ਕੀਮਤ ਨਹੀਂ। ਇੱਕ ਅੱਗੇ ਲੱਗਾ ਹੋਇਆ ਫਿਰ ਜਿੰਨੀਆਂ ਮਰਜ਼ੀ ਸੀਫਰਾਂ ਪਾਇਓ, ਦਸ ਗੁਣੀ ਵਧੀ ਜਾਣਾ। ਇੱਕ ਨਾਲ ਜੁੜ ਕੇ ਦੁਨੀਆਂ ਦੀ ਕੋਈ ਕਿਰਤ ਕਰੋਗੇ ਤੇ ਉਹਦੇ ਵਿਚ ਗੁਰੂ ਦਸ ਗੁਣਾ ਬਰਕਤ ਪਾਉਂਦਾ। ਜੇ ਇੱਕ ਨਾਮ ਭੁਲਾ ਦਿੱਤਾ ਤੇ ਜੀਰੋ ਏ, ਕੋਈ ਕੀਮਤ ਨਹੀਂ ਰਹਿਣੀ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ ਆਪਾਂ ਇੱਕ ਨਾਲ ਜੁੜੀਏ। ਇਹੀ ਕਾਰਨ ਸੂਫੀ ਸੰਤ ਬਾਬੇ ਫਰੀਦ ਨੇ ਇੱਕ ਦੀ ਗੱਲ ਕਰਦਿਆਂ ਕਿਹਾ ਸੀ, ਮੇਰੇ ਦਾਤਾ ਇੱਕ ਕਿਰਪਾ ਕਰੀ, ਪੰਜ ਵਕਤ ਨਮਾਜ਼ ਪੜ੍ਹਨਾ, ਮਸੀਤ ਵਿਚ ਆਉਣਾ, ਉਜੂ ਸਾਜਣਾ ਵਾ, ਪਰ ਜੇ ਮੈਨੂੰ ਤੇਰਾ ਘਰ ਛੱਡ ਕੇ, ਇੱਕ ਨੂੰ ਛੱਡ ਕੇ ਕਿਤੇ ਹੋਰ ਕੋਲ ਜਾਣਾ ਪਏ, ਉਦਨ ਮੇਰੇ ਸਰੀਰ ਵਿਚੋਂ ਜਿੰਦ ਕੱਢ ਲਈ, ਮੈਨੂੰ ਮੌਤ ਪਰਵਾਣੇ, ਪਰ ਮੈਂ ਇੱਕ ਨੂੰ ਕਦੀ ਛੱਡ ਨਹੀਂ ਸਕਦਾ। ਤਾਂ ਹੀ ਬਚਨ ਕੀਤਾ ਕਿ ਬਾਰ ਪਰਾਏ ਬੈਠਦਾ, ਸਾਈ ਮੁਜੈ ਨਾ ਦੇ, ਜੇ ਤੂੰ ਏਵੈ ਰੱਖੀ ਜੀਓ ਸਰੀਰੋ ਲੈ। ਗੁਰੂ ਕਿਰਪਾ ਕਰੇ, ਮੈਂ ਸਿਰਫ ਸੰਖੇਪ ਦੀ ਅਰਜ਼ ਕੀਤੀ ਏ। ਵੈਸੇ ਇੱਕ ਦੀ ਵਿਆਖਿਆ ਕਿਤੇ ਕਰ ਵੀ ਨਹੀਂ ਦੇ ਸਕਣੀ। ਇੱਕ ਕੇਵਲ ਰੰਤਾਰ ਏ, ਉਹ ਬੇਅੰਤ ਏ। ਕੱਲ ਨੂੰ ਇਸ ਤੋਂ ਅੱਗੇ ਮੂਲ ਮੰਤਰ ਦਾ ਜਿਹੜਾ ਪਾਠ ਏ, ਕਰਤਾ ਪੁਰਖ ਨਿਰਭਉ ਨਿਰਵੈਰ, ਬਾਣੀ ਦੇ ਆਧਾਰ ਤੇ ਆਪਾਂ ਵਿਆਖਿਆ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਤੁਛ ਦੀ ਅਲਪ ਬਾਤੇ ਬੇਅੰਤ ਭੁੱਲਾਂ ਹੋਈਆਂ ਨੇ। ਬਖਸ਼ ਦਿਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।